वंदन पद दन स्मरण कद दुख निकंदन श्री अमरदास हृदय नित श्री गुरु रामदास गुण गाओ श्री अर्जन बेगनन के नासक हर गोविंद शव सो मत पर काशक श्री हर राय नमो कर जोरी श्री हर कृष्ण मनाओ बोरी के गोबहादुर परम कृपाला जी परम कृपाला श्री गुरु गोविंद सिंह बिसाला तरुंदरा पर पन पनासी साजे पन पनासी सा बंदो बार बार जगदीसा एक ओंकार सतगुरु ते प्रसाद सच होए
वाहेगुरु जी की फतेह है
बिघन विनाशन सोए वाहेगुरु जी की फतेह
बिघन विनाशन सोए क्यों पई गुर के बचन सुने गोरख जब उन बूजन हित बोलत भातव क्यों कर तुम एठा चल आए कौन मनोरथ दियो बताए
वाहिगुरु जी का खालसा वाहिगुरु जी की फतेह तन तन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना विखे जुगो जुग अटल शब्द अवतार बाणी दे बोहित तन तन श्री गुरु ग्रंथ साहिब महाराज जी दी पावन पवित्र हजूरी विच जुड़ बैठे गुरु खालसा साह संगत जी आप जी दे अत्यंत वड्डे भाग हन जो सतगुरु महाराज जी दे पावन पवित्र चरणा कमला विखे संध्या दे दीवाना दे हाजरियां भर रहे हो सतगुरु महाराज जी की अपार कृपा है जो आप जी नेता प्रति पावन पवित्र धन धन श्री गुरु नानक देव साहिब महाराज जी की कथा विचार सरवण करते हो श्री गुरु नानक देव साहिब महाराज जी सुमेर पर्वत ते जदों सिद्धा नाल बचन बिलास हो गए कईयां ने वाद विवाद कीता ते कईयां ने अपनियां करामातां दिखाईयां सबां ने सारियां ने जोर लाया उनां विचों कई निम्रता वाले निम गए ते जिहड़े अपनी होंद दा हंकार रखदे सी मान रखदे सी ओ शर्मसार हो गए सामने कोई भी नहीं अड़ सकिया निमण वालियां नूं गुरु साहिब जी दियां बख्शिशां हो गईयां ते जिहड़े सड़दे सी मन अंदर अहंकार करदे सी ओ गुरु साहिब जी दे बचनां नूं सुण के सड़दे ही रहे शंभू नाथ वर्गियां ने मन विच आगी पैदा कीती गुरु साहिब जी दे बचनां तों सिख्या नहीं लिती सतगुरु साहिब जी नूं करामातां वी दिखाईयां पूरा जोर लाया ਤਾਂ ਗੁਰੂ ਮਹਾਰਾਜ ਜੀ ਨੂੰ ਜਿਹੜਾ ਗੋਰਖਨਾਥ ਸੀ ਪਾਤਸ਼ਾਹ ਸਾਹਿਬ ਜੀ ਤੋਂ ਪ੍ਰਸ਼ਨ ਪੁੱਛੇ ਕਿ ਤੁਸੀਂ ਯੋਗ ਵਾਲਾ ਰੂਪ ਬਣਾ ਲਵੋ, ਇਹ ਕੰਮ ਕਰ ਲਵੋ, ਮੁੰਦਰਾਂ ਪਾ ਲਵੋ ਤੇ ਖਾਣਾ ਪੀਣਾ ਮੰਗ ਕੇ ਖਾਓ, ਜੇ ਤੁਸੀਂ ਸਾਡੇ ਵਿੱਚੋਂ ਜੋਗੀ ਬਣ ਜਾਂਦੇ ਹੋ। ਗੋਰਖਨਾਥ ਕਹਿਣ ਲੱਗਾ, ਜੇ ਤੁਸੀਂ ਜੋਗੀ ਬਣਦੇ ਤਾਂ ਤੁਹਾਨੂੰ ਪਹਿਲੇ ਨੰਬਰ ਦਾ ਜੋਗੀ ਕਿਹਾ ਜਾਏਗਾ, ਸਾਰਿਆਂ ਸਿੱਧਾਂ ਵਿੱਚੋਂ, ਸਾਰਿਆਂ ਜੋਗੀਆਂ ਵਿੱਚੋਂ ਤੁਹਾਡੀ ਪਹਿਲੀ ਵਾਰੀ ਹੋਏਗੀ, ਤੁਹਾਨੂੰ ਸਾਰੇ ਨਿਵਾਜਿਆ ਕਰਨਗੇ। ਤੇ ਕਈ ਸਵਾਲ ਵੀ ਕੀਤੇ ਤੇ ਕਈ ਵਾਰ ਆਖਿਆ, ਉਹਨਾਂ ਦਾ ਜਵਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜੀ ਜਪਜੀ ਸਾਹਿਬ ਦੇ ਵਿੱਚ ਪੌੜੀਆਂ ਹਨ, ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਤਰ੍ਹਾਂ ਵਿਭੂਤ, ਇਹ ਜਿਹੜੀਆਂ ਪੌੜੀਆਂ ਹਨ ਆਸਣ ਲੋਏ ਲੋਏ ਭੰਡਾਰ ਤੱਕ, ਮੁੰਦਾ ਸੰਤੋਖ ਭੁਗਤ ਗਿਆਨ ਏਕਾ ਮਾਈ ਆਸਣ ਲੋਏ ਲੋਏ ਭੰਡਾਰ, ਇਹ ਚਾਰ ਪੌੜੀਆਂ ਗੁਰੂ ਸਾਹਿਬ ਜੀ ਨੇ ਸੁਮੇਰ ਪਰਬਤ ਤੇ ਉਸ ਸਮੇਂ ਉਚਾਰਨ ਕੀਤੀਆਂ, ਜਿਨ੍ਹਾਂ ਵਿੱਚ ਗੁਰੂ ਸਾਹਿਬ ਜੀ ਨੇ ਉਹਨਾਂ ਸਿੱਧਾਂ ਨੂੰ ਯੋਗ ਦੇ ਬਾਰੇ, ਜਿਹੜੇ ਯੋਗ ਦੇ ਸਿਧਾਂਤ ਹਨ, ਯੋਗ ਦੇ 12 ਮਤਾਂ ਵਿੱਚੋਂ ਉਹਨਾਂ ਨੇ ਆਖਿਆ ਤੁਹਾਡਾ ਮਤ ਕਿਹੜਾ? ਮਹਾਰਾਜ ਕਹਿੰਦੇ ਆਈ ਪੰਥੀ ਸਗਲ ਜਮਾਤੀ, ਯੋਗੀਆਂ ਦੇ ਮਤਾਂ ਵਿੱਚੋਂ ਆਈ ਪੰਥ ਵੀ ਹੈ। ਤੇ ਆਈ ਪੰਥ ਮਹਾਰਾਜ ਜੀ ਨੇ ਦੱਸਿਆ, ਇਹ ਸਾਡਾ ਪੰਥ ਹੈ, ਜਦੋਂ ਅੰਦਰ ਲਿਵ ਜੁੜ ਜਾਂਦੀ ਹੈ, ਧਿਆਨ ਆ ਜਾਂਦਾ ਅਕਾਲ ਪੁਰਖ ਦਾ, ਇਹੀ ਧਿਆਨ ਜੋੜਨਾ ਅਕਾਲ ਪੁਰਖ ਦੇ ਨਾਮ ਨੂੰ ਜਪਣਾ ਸਾਡਾ ਰਸਤਾ ਪੰਥ ਹੈ। ਹੋਰ ਕਈ ਸਵਾਲਾਂ ਦੇ ਜਵਾਬ ਗੁਰੂ ਸਾਹਿਬ ਜੀ ਨੇ ਦਿੱਤੇ ਨੇ। ਸੋ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਗੋਰਖਨਾਥ ਦੇ ਮਨ ਵਿੱਚ ਨਿਸ਼ਚਾ ਹੋ ਜਾਂਦਾ ਹੈ। ਤੇ ਕਈ ਬਚਨ ਕਰਨ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਇਹਨਾਂ ਸਿੱਧਾਂ ਦੇ ਬਾਰੇ ਭਾਈ ਮਰਦਾਨੇ ਨੂੰ ਵੀ ਦੱਸਣਗੇ, ਤੇ ਭਾਈ ਮਰਦਾਨੇ ਨਾਲ ਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਹੋਏ ਉਹ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਮਨ ਫਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਕਿਉਂ ਪਈ ਗੁਰ ਕੇ ਬਚਨ ਸੁਨੇ ਗੋਰਖ ਜਬ,
ਜਦੋਂ ਗੋਰਖਨਾਥ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਹ ਬਚਨ ਸੁਣੇ ਵੀ ਸੰਤੋਖ ਰੂਪੀ ਮੁੰਦਰਾ ਪਾਉਂਦੇ ਆ ਸਰੀਰ ਉੱਪਰ, ਖਾਣ ਪੀਣ ਵਾਸਤੇ ਜਿਹੜੇ ਭੁਗਤ ਭੰਡਾਰੇ ਹਨ ਉਹ ਅਕਾਲ ਪੁਰਖ ਸਭ ਨੂੰ ਦੇਣ ਵਾਲਾ ਹੈ, ਜਿਹੜਾ ਜੀਵ ਦਇਆ ਕਰਦਾ ਹੈ ਉਹਦੇ ਘਰ ਵਿੱਚ ਭੰਡਾਰੇ ਲੱਗੇ ਰਹਿੰਦੇ ਆ। ਤੇ ਹਰ ਇੱਕ ਜਿਹੜੇ ਤੁਸੀਂ ਬੈਠਣ ਦੇ ਬਚਨ ਕਰਦੇ ਹੋ ਵੀ ਜੋਗੀਆਂ ਵਿੱਚ ਮੇਲ ਪੈ ਕੇ ਆਦੇਸ਼ ਆਦੇਸ਼ ਕਵੋ, ਮਹਾਰਾਜ ਕਹਿੰਦੇ ਆਦੇਸ਼ ਤੇ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਉਸ ਅਕਾਲ ਪੁਰਖ ਨੂੰ ਆਦੇਸ਼ ਹੈ। ਜਦੋਂ ਇਹ ਪਾਵਨ ਪਵਿੱਤਰ ਗੁਰੂ ਸਾਹਿਬ ਜੀ ਨੇ ਸ਼ਬਦ ਪੌੜੀਆਂ ਚਾਰ ਪੌੜੀਆਂ ਉਚਾਰਨ ਕੀਤੀਆਂ ਤਾਂ ਗੋਰਖਨਾਥ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਪਾਤਸ਼ਾਹ ਜੀ ਨੂੰ ਫਿਰ ਇਹ ਪ੍ਰਸ਼ਨ ਪੁੱਛਣ ਲੱਗਾ,
ਕਿਉਂ ਕਰ ਤੁਮ ਇਹ ਥਾਂ ਚੱਲ ਆਏ, ਕੌਣ ਮਨੋਰਥ ਦਿਓ ਬਤਾਏ।
ਗੋਰਖਨਾਥ ਕਹਿਣ ਲੱਗਾ, ਮਹਾਰਾਜ ਤੁਸੀਂ ਸੁਮੇਰ ਪਰਬਤ ਤੇ ਕਿਰਪਾ ਕਰਕੇ ਦੱਸੋ ਵੀ ਇਸ ਥਾਂ ਤੇ ਕਿਸ ਮਨੋਰਥ ਵਾਸਤੇ, ਕਿਹੜੇ ਕੰਮ ਵਾਸਤੇ ਆਏ, ਇਸ ਸਥਾਨ ਤੇ ਆਉਣ ਦਾ ਤੁਹਾਡਾ ਮਤਲਬ ਕੀ, ਕੋਈ ਇੱਛਾ ਹੈ? ਪਾਤਸ਼ਾਹ ਜੀ ਦੱਸਣਾ ਕਰੋ, ਇੱਥੇ ਆਉਣ ਦੀ ਮਨ ਦੀ ਇੱਛਾ ਤੁਹਾਡੀ ਕੀ ਹੈ?
ਸੋ ਮੈਂ ਕਰੋ ਸੰਪੂਰਨ ਤੁਮਰੇ ਸਾਜ ਬਚਨ ਇਹ ਮਾਨੋ ਹਮਰੇ।
ਮਹਾਰਾਜ ਜੀ ਤੁਸੀਂ ਸੁਮੇਰ ਪਰਬਤ ਤੇ ਆਏ ਹੋ, ਇਹ ਸੁਮੇਰ ਪਰਬਤ ਤੇ ਆ ਕੇ ਤੁਹਾਡੇ ਮਨ ਵਿੱਚ ਆਉਣ ਵੇਲੇ ਕੋਈ ਨਾ ਕੋਈ ਤਾਂ ਇੱਛਾ ਹੋਣੀ ਹੈ। ਜੇ ਆਉਣ ਦਾ ਕੋਈ ਮਨੋਰਥ ਹੈ, ਕੋਈ ਕੰਮ ਹੈ, ਕੋਈ ਇੱਛਾ ਹੈ, ਤਾਂ ਉਹ ਮੈਨੂੰ ਦੱਸੋ, ਮੈਂ ਆਪ ਜੀ ਦਾ ਕੰਮ ਪੂਰਾ ਕਰ ਦੇਣਾ। ਤੁਹਾਡੇ ਮਨ ਦੀ ਇੱਛਾ ਨੂੰ ਮੈਂ ਪੂਰੀ ਕਰ ਸਕਦਾ ਮਹਾਰਾਜ, ਕੋਈ ਸੇਵਾ ਹੋਵੇ, ਕੋਈ ਕੰਮ ਹੋਵੇ ਤਾਂ ਮੈਨੂੰ ਦੱਸੋ।
ਸ੍ਰੀ ਗੁਰੂ ਕਹੇ ਮਨੋਰਥ ਮੇਰੇ, ਸਤਿਗੁਰ ਪੂਰੇ ਹੈ ਇੱਕ ਬੇਰੇ।
ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਗੋਰਖਨਾਥ ਤੂੰ ਸਾਡੇ ਮਨੋਰਥ ਦੀਆਂ ਗੱਲਾਂ ਕਰਦਾ, ਸਾਡੇ ਮਨ ਦੀ ਕੇਵਲ ਇੱਕੋ ਇੱਛਾ ਹੈ ਵੀ ਜਿਹੜਾ ਸਤਿਗੁਰ ਸ਼ਬਦ ਸਰੂਪ ਓਅੰਕਾਰ ਸਾਰੀ ਧੁਨੀ ਵਿੱਚ ਗਰਜ ਰਿਹਾ ਸਾਰੀ ਸ੍ਰਿਸ਼ਟੀ ਵਿੱਚ, ਉਸ ਦੇ ਦਰਸ਼ਨ ਕਰਨੇ ਹਨ। ਅਸੀਂ ਓਅੰਕਾਰ ਸਰੂਪ ਦੇ ਖੰਡਾਂ ਬ੍ਰਹਮੰਡਾਂ ਵਿੱਚ ਧਰਤੀ ਤੇ ਤਾਰਿਆਂ ਬ੍ਰਹਮੰਡਾਂ ਸਾਰੇ ਪਾਸੇ ਸ੍ਰਿਸ਼ਟੀ ਦੀ ਸੈਰ ਕਰਨ ਆਏ ਹਾਂ, ਉਸ ਅਕਾਲ ਪੁਰਖ ਦੇ ਦਰਸ਼ਨ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਉਹ ਕੁਦਰਤ ਸਰੂਪ ਦੇ ਵਿੱਚ ਅਕਾਲ ਪੁਰਖ ਬਲਿਹਾਰ ਹੋ ਕੇ ਬਲਿਹਾਰੀ ਕੁਦਰਤ ਵਸਿਆ, ਕਿਸ ਤਰ੍ਹਾਂ ਉਹ ਅਕਾਲ ਪੁਰਖ ਕੁਦਰਤ ਦੇ ਵਿੱਚ ਥਾਂ ਥਾਂ ਦੇ ਵਿੱਚ ਕਿਹੋ ਕਿਹੋ ਜਿਹੇ ਰੂਪ ਲੈ ਕੇ ਵਸਿਆ ਹੋਇਆ ਹੈ, ਸਾਰਿਆਂ ਰੂਪਾਂ ਰੰਗਾਂ ਦੇ ਵਿੱਚ ਉਸ ਅਕਾਲ ਪੁਰਖ ਦੇ ਦਰਸ਼ਨ ਕਰ ਰਹੇ ਹਾਂ।
ਦੇਖਿਆ ਲੀਜੈ ਜੇ ਤੁਮ ਚਾਹੇ ਪੂਰੋ ਮੈਂ ਚਿਤੋ ਮਨ ਮਾਏ।
ਗੋਰਖਨਾਥ ਕਹਿੰਦਾ ਸੀ ਮਹਾਰਾਜ, ਜੇ ਤੁਹਾਡੇ ਮਨ ਦੀ ਕੋਈ ਇੱਛਾ ਹੋਵੇ ਤਾਂ ਮੈਂ ਪੂਰੀ ਕਰ ਦਿਆਂ। ਮਹਾਰਾਜ ਕਹਿੰਦੇ ਵੀ ਗੋਰਖਨਾਥ ਤੂੰ ਸਾਡੀ ਕੀ ਇੱਛਾ ਪੂਰੀ ਕਰਨੀ ਹੈ, ਜੇ ਤੇਰੇ ਮਨ ਦੇ ਵਿੱਚ ਕੋਈ ਲੋੜ ਹੋਵੇ ਨਾ, ਜੇ ਤੇਰੇ ਮਨ ਦੀ ਕੋਈ ਇੱਛਾ ਹੋਵੇ ਤਾਂ ਸਾਨੂੰ ਦੱਸ, ਅਸੀਂ ਤੇਰੇ ਮਨ ਦੀ ਇੱਛਾ ਪੂਰੀ ਕਰਾ ਦੇਣੇ ਹਾਂ।
ਦੇਖਿਆ ਲੀਜੈ ਜੇ ਤੁਮ ਚਾਹੀ ਪੂਰੋ ਮੈਂ ਮਨੋਰਥ ਮਾਈ, ਜੇ ਮੰਗੋ ਹਮ ਟਿਗ ਕਰ ਤਾਰਾ, ਤੁਜੈ ਦੇਵਾ ਮੈਂ ਕਰੋ ਉਚਾਰਾ।
ਸਤਿਗੁਰੂ ਜੀ ਕਹਿਣ ਲੱਗੇ ਵੀ ਤੂੰ ਸਾਨੂੰ ਦੇਖਿਆ ਬਾਰੇ ਕਹਿਣਾ, ਜੇ ਤੈਨੂੰ ਕੋਈ ਲੋੜ ਹੋਵੇ ਦੀਕਸ਼ਾ ਦੀ, ਕੋਈ ਬਚਨ ਦੀ, ਕੋਈ ਕੰਮ ਦੀ ਤਾਂ ਸਾਨੂੰ ਦੱਸ, ਅਸੀਂ ਤੇਰਾ ਕੰਮ ਤੇਰੇ ਮਨ ਦੀ ਇੱਛਾ ਪੂਰੀ ਕਰਾ ਸਕਦੇ ਆ। ਉਸ ਅਕਾਲ ਪੁਰਖ ਅੱਗੇ ਬੇਨਤੀ ਕਰਕੇ ਜੇ ਤੂੰ ਮੰਗਦਾ ਹੈ, ਹਮ ਢਿੱਗ ਕਰਤਾਰਾ, ਕਰਤਾਰ ਸਰੂਪ ਅਕਾਲ ਪੁਰਖ ਦੇ ਕੋਲੋਂ ਉਹਦੇ ਕੋਲੋਂ ਬੇਨਤੀਆਂ ਕਰਕੇ ਤੈਨੂੰ ਉਹ ਵਸਤੂ ਲੈ ਦੇਨੇ ਹਾਂ। ਹੇ ਗੋਰਖਨਾਥ, ਜੇ ਤੈਨੂੰ ਕੋਈ ਚੀਜ਼ ਦੀ ਲੋੜ ਹੈ ਤਾਂ ਦੱਸ, ਤੈਨੂੰ ਉਸ ਅਕਾਲ ਪੁਰਖ ਅੱਗੇ ਬੇਨਤੀਆਂ ਕਰਕੇ ਜਿਹੜੀ ਵਸਤੂ ਚਾਹੇਗਾ ਉਹ ਦਵਾ ਦਿਆਂਗੇ।
ਦੋਏਰਾ ਸੁਨ ਤੂਸ਼ਨ ਗੋਰਖ ਬਯੋ ਬੋਲਿਓ ਬਚਨ ਨਾ ਕੋਏ।
ਜਦੋਂ ਗੋਰਖਨਾਥ ਨੇ ਬਚਨ ਸੁਣਿਆ ਵੀ ਮਹਾਰਾਜ ਤਾਂ ਕਿਸੇ ਵੀ ਪਦਾਰਥ ਦੀ ਕਿਸੇ ਚੀਜ਼ ਦੀ ਇੱਛਾ ਨਹੀਂ ਕਰਦੇ, ਸਤਿਗੁਰੂ ਜੀ ਕਹਿੰਦੇ ਵੀ ਸਾਨੂੰ ਕਾਹਦੀ ਇੱਛਾ, ਉਹ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਉਸ ਅਕਾਲ ਪੁਰਖ ਨੂੰ ਦੇਖ ਰਹੇ ਹਾਂ, ਉਹਦੇ ਦਰਸ਼ਨਾਂ ਦੀ ਇੱਛਾ ਸਾਰੇ ਪਾਸੇ ਉਹਨੂੰ ਦੇਖ ਰਹੇ ਹਾਂ, ਹੋਰ ਕਿਸੇ ਚੀਜ਼ ਦੀ ਇੱਛਾ ਸਾਡੇ ਮਨ ਵਿੱਚ ਰਹੀ ਨਹੀਂ, ਤੂੰ ਸਾਡੀ ਇੱਛਾ ਕੀ ਪੂਰੀ ਕਰਨੀ ਹੈ। ਸਤਿਗੁਰੂ ਜੀ ਕਹਿੰਦੇ ਜੇ ਤੇਰੇ ਮਨ ਦੀ ਕੋਈ ਇੱਛਾ ਹੋਵੇ ਤਾਂ ਅਸੀਂ ਪੂਰੀ ਕਰਾ ਸਕਦੇ। ਇਹ ਗੱਲ ਸੁਣ ਕੇ ਗੋਰਖਨਾਥ ਸਮਝ ਗਿਆ ਵੀ ਸਤਿਗੁਰੂ ਜੀ ਕਿਸੇ ਤਰ੍ਹਾਂ ਦੀ ਮਨੁੱਖਾਂ ਵਾਲੀ ਇੱਛਾ ਨਹੀਂ ਰੱਖਦੇ, ਜਿਹੜੇ ਮਨ ਦੀ ਪ੍ਰਧਾਨਤਾ ਵਾਲੇ ਮਨੁੱਖ ਨੇ, ਮਨ ਦੀ ਇੱਛਾ ਤੇ ਮਨੁੱਖ ਰਹਿੰਦੇ ਨੇ ਵੀ ਮਨ ਦੀਆਂ ਇੱਛਾ ਨੂੰ ਪੂਰਨ ਕਰਨਾ ਹੀ ਮਨੁੱਖਾਂ ਦਾ ਜੀਵਨ ਬਣ ਚੁੱਕਾ ਹੈ। ਸਤਿਗੁਰੂ ਜੀ ਉਹੋ ਜਿਹੇ ਮਨੁੱਖਾਂ ਵਰਗੇ ਨਹੀਂ, ਉਹ ਦੇਵ ਸਰੂਪ ਹਨ ਤੇ ਮਨ ਦੀਆਂ ਇੱਛਾ ਉਹਨਾਂ ਦੇ ਹਿਰਦੇ ਵਿੱਚ ਨਹੀਂ, ਉਹ ਅਕਾਲ ਪੁਰਖ ਹਨ। ਇਹ ਗੱਲ ਜਾਣ ਕੇ ਗੋਰਖਨਾਥ ਗੁਪਤ ਹੋ ਕੇ ਬੈਠ ਗਿਆ।
ਹਿਰਦੈ ਮਨੋਰਥ ਮਿਟ ਗਯੋ ਜਲ ਤਰੰਗ ਜਿਉਂ ਸੋਏ।
ਜਿਹੜਾ ਮਨ ਵਿੱਚ ਸੋਚਦਾ ਸੀ ਗੁਰੂ ਸਾਹਿਬ ਜੀ ਦੇ ਬਾਰੇ ਵੀ ਪਤਾ ਨੀ ਕੈਸਾ ਸਰੂਪ ਹੈ, ਕਹਿੰਦੇ ਉਸ ਮਨ ਦੀ ਵਿਚਾਰ ਖਟਪਟ ਸਾਰੀ ਬੰਦ ਹੋ ਗਈ, ਮਨ ਦਾ ਮਨੋਰਥ ਪਤਾ ਲੱਗ ਗਿਆ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਅਕਾਲ ਪੁਰਖ ਦਾ ਆਪ ਅਵਤਾਰ ਹਨ। ਜਿਹੜੀ ਮਨ ਦੇ ਵਿੱਚ ਇੱਛਾ ਸੀ ਉਹ ਸਾਰਾ ਮਨੋਰਥ ਪੂਰਾ ਹੋ ਗਿਆ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ। ਕਹਿੰਦੇ ਜਿਵੇਂ ਜਲ ਅਤੇ ਜਲ ਦੀਆਂ ਲਹਿਰਾਂ ਆਉਂਦੀਆਂ ਨੇ, ਉਹ ਆਪਸ ਵਿੱਚ ਜਦੋਂ ਸਮਾ ਜਾਂਦੀਆਂ ਤਾਂ ਕੇਵਲ ਜਲ ਰਹਿ ਜਾਂਦਾ। ਜਲ ਤੇ ਪਾਣੀ ਦੀ ਲਹਿਰਾਂ ਵਿੱਚ ਜਿਹੜਾ ਫਰਕ ਹੈ ਨਾ, ਵੀ ਲਹਿਰਾਂ ਹੋ ਰਹੀਆਂ, ਇਹ ਜਦੋਂ ਲਹਿਰਾਂ ਦਿਸਦੀਆਂ ਨੇ ਦੇਖਣ ਕਰਕੇ ਵੀ ਪਾਣੀ ਦੀ ਲਹਿਰਾਂ ਆ ਰਹੀਆਂ, ਪਰ ਹੈ ਤਾਂ ਪਾਣੀ ਹੈ ਪਰ ਦੇਖਣ ਕਰਕੇ ਲਹਿਰਾਂ ਹਨ। ਜਿਹੜੀ ਇਹ ਵਿਧੀ ਮਨ ਦੇ ਵਿੱਚ ਸੀ, ਮਨ ਵਿੱਚ ਥੋੜੀ ਬਹੁਤੀ ਹੈ ਸੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਿੰਨੀ ਕੁ ਅਵਸਥਾ ਦੇ ਮਾਲਕ ਹਨ, ਇਸ ਗੱਲ ਬਾਰੇ ਪਤਾ ਲੱਗ ਗਿਆ। ਮਨ ਦੀ ਇੱਛਾ ਪੂਰੀ ਹੋ ਗਈ ਗੋਰਖਨਾਥ ਦੀ।
ਜੋ ਪਈ ਬਾਨੀ ਮੰਗਲ ਨਾਥ ਅਲਾਈ, ਗੋਰਖਨਾਥ ਸੁਣੋ ਸਿੱਧ ਪਾਏ।
ਤਾਂ ਮੰਗਲ ਨਾਥ ਜਿਹੜਾ ਸਿੱਧ ਸੀਗਾ, ਉਹ ਕਹਿਣ ਲੱਗਾ, ਹੇ ਗੁਰੂ ਗੋਰਖਨਾਥ ਜੀ, ਹੇ ਸਿੱਧ ਜੀ, ਸੁਣਨਾ ਕਰੋ।
ਨਾਨਕ ਕੋ ਦੀਨੋ ਉਪਦੇਸ਼ਾ, ਤੁਮਰੋ ਭਲੋ ਲਿਓ ਹੈ ਬੇਸਾ।
ਤੇ ਕਹਿਣ ਲੱਗਾ ਮੰਗਲ ਨਾਥ, ਕਹਿੰਦਾ ਗੋਰਖਨਾਥ ਨੂੰ, ਕਹਿੰਦਾ ਵੀ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਉਪਦੇਸ਼ ਦੇਣਾ ਚਾਹੁੰਦੇ ਹੋ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਪਦੇਸ਼ ਦੇਣਾ ਚਾਹੁੰਦੇ ਸੀ ਵੀ ਇਹਨਾਂ ਨੂੰ ਜੋਗੀ ਬਣਾ ਲਿੱਤਾ ਜਾਵੇ। ਕਹਿੰਦੇ ਤੁਹਾਡੇ ਮਨ ਵਿੱਚ ਹੁਣ ਪਤਾ ਲੱਗ ਗਿਆ ਨਾ ਵੀ ਇਹਨਾਂ ਨੂੰ ਕੋਈ ਉਪਦੇਸ਼ ਨਹੀਂ ਦੇ ਸਕਦਾ, ਹੁਣ ਤੁਹਾਡੇ ਮਨ ਵਿੱਚ ਇਸ ਗੱਲ ਦਾ ਨਿਸ਼ਚਾ ਹੋ ਚੁੱਕਾ ਹੈ ਨਾ, ਇਹ ਗੋਰਖਨਾਥ ਜੀ ਇਹਨਾਂ ਨੂੰ ਕੋਈ ਉਪਦੇਸ਼ ਨਹੀਂ ਦੇ ਸਕਦਾ।
ਗੋਰਖ ਪਾਖੇ ਪਰਖੋਂ ਤਾਈ, ਕੱਟ ਛੂਛਾ ਕੇ ਪੂਰੋ ਆਏ।
ਮੰਗਲ ਨਾਥ ਨੇ ਆਖਿਆ ਵੀ ਤੁਸੀਂ ਇਹਨਾਂ ਦੀ ਪ੍ਰੀਖਿਆ ਬਾਰ ਬਾਰ ਕਹਿੰਦੇ ਹੋ ਵੀ ਉਪਦੇਸ਼ ਦੇਣਾ ਚਾਹੁੰਦੇ ਹੋ, ਤੁਸੀਂ ਹੁਣ ਦੇਖ ਲਿਆ ਵੀ ਇਹਨਾਂ ਨੂੰ ਕੋਈ ਉਪਦੇਸ਼ ਨਹੀਂ ਦੇ ਸਕਦਾ। ਤਾਂ ਗੋਰਖਨਾਥ ਕਹਿਣ ਲੱਗਾ, ਕਹਿੰਦਾ ਮੰਗਲ ਨਾਥ ਜੀ, ਮੈਂ ਇਹਨਾਂ ਨੂੰ ਤਾਂ ਵੇਖ ਰਿਹਾ ਸੀ, ਪ੍ਰੀਖਿਆ ਲੈ ਰਿਹਾ ਸੀ, ਪਰਖ ਰਿਹਾ ਸੀ ਵੀ ਇਹ ਪੂਰੇ ਹਨ ਕਿ ਕਿਧਰੇ ਘੱਟ ਹਨ, ਇਹਨਾਂ ਦੇ ਅੰਦਰ ਦੀ ਅਵਸਥਾ ਕਿਸ ਕਿਸ ਬਿਰਤੀ ਤੇ ਡੋਲ ਸਕਦੀ ਹੈ, ਵੀ ਮਤਾ ਮੇਰੇ ਤੋਂ ਮੰਗ ਹੀ ਲੈਣ ਵੀ ਮੈਨੂੰ ਸੁਮੇਰ ਪਰਬਤ ਤੋਂ ਅੱਗੇ ਕੋਈ ਦਿਖਾ ਦਿਓ ਜਾਂ ਧਰਤੀ ਦਾ ਰਾਜ ਦਵਾ ਦਿਓ। ਮੈਂ ਤਾਂ ਦੇਖ ਰਿਹਾ ਸੀ ਵੀ ਕਿੰਨੀ ਕੁ ਅਵਸਥਾ ਦੇ ਮਾਲਕ ਨੇ, ਇਹਨਾਂ ਨੂੰ ਪਰਖ ਰਿਹਾ ਸੀ।
ਤੁਮਰੋ ਸਤ ਬਚਨ ਮੈਂ ਜਾਨਾ, ਜਾਸੀ ਉਚਰਿਓ ਤੈਸਾ ਪਹਿਚਾਨਾ।
ਗੋਰਖਨਾਥ ਜੀ ਕਹਿਣ ਲੱਗੇ, ਮੰਗਲ ਨਾਥ ਜੀ, ਜਿਹੜੀ ਗੱਲ ਤੁਸੀਂ ਕਹੀ ਸੀ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਰੇ ਵੀ ਇਹ ਪੂਰਨ ਹਨ, ਉਹ ਤੁਹਾਡਾ ਬਚਨ ਬਿਲਕੁਲ ਸੱਤ ਹੈ, ਤੁਸੀਂ ਸੱਚ ਗੱਲ ਆਖੀ ਸੀ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਉਸੇ ਤਰ੍ਹਾਂ ਤੁਹਾਡੇ ਬਚਨ ਕਹੇ ਅਨੁਸਾਰ ਪੂਰਨ ਹਨ, ਤੁਸੀਂ ਝੂਠ ਨਹੀਂ ਬੋਲਿਆ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਵਾਕਾ ਹੀ ਸੱਚਮੁੱਚ ਪੂਰਨ ਸਰੂਪ ਹਨ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਨ ਦੀ ਲਾਲਸਾ ਨਹੀਂ ਹੈ।
ਪੂਰਨ ਪੁਰਖ ਗਿਆਨ ਕੰਨ ਰੂਪਾ, ਰਹਿਤ ਕੈਤ ਕੇ ਸਹਿਤੀ ਅਨੁਪਾ।
ਇਹ ਗੁਰੂ ਨਾਨਕ ਪਾਤਸ਼ਾਹ ਜੀ ਪੂਰਨ ਪੁਰਖ ਸਰੂਪ ਹਨ, ਪੁਰਖ ਪੂਰਨ ਹੈ, ਗੁਰੂ ਨਾਨਕ ਪਾਤਸ਼ਾਹ ਜੀ ਅਕਾਲ ਪੁਰਖ ਸਰੂਪ ਹਨ, ਤੇ ਇਹਨਾਂ ਵਰਗਾ ਦੂਸਰਾ ਕੋਈ ਨਹੀਂ। ਇਹ ਰਹਿਣੀ ਕਹਿਣੀ ਦੇ ਵਿੱਚ, ਕਰਨੀ ਤੇ ਕਥਨੀ ਵਿੱਚ ਪੂਰਨ ਸਰੂਪ ਹਨ, ਕਈ ਸਿਰਫ ਕਹਿਣ ਵਿੱਚ ਹਨ ਪਰ ਕਰ ਨਹੀਂ ਸਕਦੇ, ਪਰ ਇਹਨਾਂ ਦੇ ਬਚਨਾਂ ਤੇ ਇਹਨਾਂ ਦੇ ਹਿਸਾਬ ਨੂੰ ਵੇਖ ਕੇ ਇਹ ਨਿਸ਼ਚਾ ਹੋ ਜਾਂਦਾ ਹੈ ਵੀ ਇਹ ਕਥਨੀ ਤੇ ਕਰਨੀ ਦੇ ਪੂਰੇ ਮਾਲਕ ਹਨ, ਸੁੰਦਰ ਸਰੂਪ ਹਨ।
ਸ੍ਰੀ ਨਾਨਕ ਚਰਚਾ ਕਰ ਐਸੇ ਕੇਤਕ ਕਾਲ ਰਹੇ ਤੈ ਵੈਸੇ।
ਉਸ ਸਮੇਂ ਮੰਗਲ ਨਾਥ ਤੇ ਗੋਰਖਨਾਥ ਜੀ ਆਪਸ ਚ ਗੱਲਾਂ ਕਰ ਰਹੇ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਕਈਆਂ ਨੇ ਬਚਨ ਬਿਲਾਸ ਕੀਤੇ, ਕਈਆਂ ਨੇ ਸ਼ਰਧਾ ਭਾਵਨਾ ਦੇ ਨਾਲ, ਕਈਆਂ ਨੇ ਆਪਣੇ ਮਨ ਦਾ ਸਵਾਲ ਸ਼ੰਕਾ ਮਿਟਾਉਣ ਵਾਸਤੇ, ਬਹੁਤ ਸਾਰਿਆਂ ਨੇ ਪ੍ਰਸ਼ਨ ਕੀਤੇ, ਚਰਚਾ ਕੀਤੀ ਸੁਮੇਰ ਪਰਬਤ ਤੇ ਸਤਿਗੁਰੂ ਮਹਾਰਾਜ ਜੀ ਦੇ ਨਾਲ। ਕਈ ਸਿੱਧਾਂ ਨੇ ਸੁਮੇਰ ਪਰਬਤ ਤੇ ਚਰਚਾ ਕੀਤੀ।
ਦੋਹੇਰਾ ਮਰਦਾਨਾ ਬੂਜਤ ਬਯੋ ਅਗਰ ਜੀ ਚਲੋ ਕੇ ਨਾਏ।
ਭਾਈ ਮਰਦਾਨਾ ਜੀ ਪੁੱਛਣ ਲੱਗੇ, ਸਤਿਗੁਰੂ ਜੀ, ਇਸੇ ਸੁਮੇਰ ਪਰਬਤ ਤੇ ਜੋ ਆਪ ਜੀ ਨੇ ਕਰਨਾ ਸੀ ਉਹ ਕਾਰਜ ਤੁਸੀਂ ਕਰ ਲਿਆ ਹੈ, ਹੁਣ ਇਹ ਸੁਮੇਰ ਪਰਬਤ ਤੋਂ ਅੱਗੇ ਚਾਲਾ ਮਾਰੋਗੇ ਕਿ ਨਹੀਂ? ਅੱਗੇ ਸੁਮੇਰ ਪਰਬਤ ਤੋਂ ਅੱਗੇ ਜਿਹੜੀ ਸ੍ਰਿਸ਼ਟੀ ਵਿੱਚ ਤੁਸੀਂ ਦੱਸਦੇ ਹੋ ਕਾਕ ਭਸੁੰਡ ਤੱਤਾ ਬਹੁਤ ਸਾਰਿਆਂ ਬਾਰੇ ਸੱਚਖੰਡ ਧਰੁਵ ਮੰਡਲ ਉਹਨਾਂ ਦੀਆਂ ਥਾਵਾਂ ਸਾਨੂੰ ਦਿਖਾਣੀਆਂ ਨੇ ਕਿ ਨਹੀਂ ਕਦੋਂ ਇਸ ਥਾਂ ਸੁਮੇਰ ਪਰਬਤ ਤੋਂ ਅੱਗੇ ਚਾਲਾ ਕਦੋਂ ਮਾਰੋਗੇ
ਆਨ ਸਥਾਨ ਬਿਲੋਕੀਏ ਗੇਰਾਵਰ ਉਰ ਚਾਏ
ਮਹਾਰਾਜ ਜੇ ਆਪ ਜੀ ਦੀ ਇੱਛਾ ਹੋਵੇ ਆਪ ਜੀ ਦਾ ਬਚਨ ਹੋਵੇ ਆਗਿਆ ਹੋਵੇ ਤਾਂ ਸਾਨੂੰ ਅੱਗੇ ਦੀ ਥਾਵਾਂ ਦੇ ਦਰਸ਼ਨ ਕਰਾ ਦਿਓ ਸੁਮੇਰ ਪਰਬਤ ਤਾਂ ਦੇਖ ਲਿਆ ਅੱਗੇ ਦੀਆਂ ਜਿਹੜੀਆਂ ਥਾਵਾਂ ਹਨ ਉਹ ਸਾਨੂੰ ਜ਼ਰੂਰ ਕਿਰਪਾ ਕਰਕੇ ਦਿਖਾਵੋ
ਜੋ ਪਈ ਸੁਣੀਏ ਸ੍ਰੀ ਅੰਗਦ ਗਤ ਦਾਏ ਸੁਣ ਗੁਰ ਮੁਝ ਤੋਂ ਗਿਰਾ ਅਲਾਏ
ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਹਿ ਰਹੇ ਹਨ ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗਤੀ ਦੇ ਦਾਤਾ ਜੀ ਉਸ ਸਮੇਂ ਸੁਮੇਰ ਪਰਬਤ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੈਨੂੰ ਇਸ ਤਰ੍ਹਾਂ ਬਚਨ ਆਖਿਆ ਮੈਨੂੰ ਪੁੱਛਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਬੋਲੇ
ਤੁਮਰੇ ਮਨ ਮੈਂ ਕਿਤ ਬਿਦ ਬਾਲਾ ਮੈਂ ਤਬ ਬੋਲਿਓ ਪ੍ਰਭੂ ਕਿਰਪਾਲਾ
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪੁੱਛਣ ਲੱਗੇ ਹੇ ਭਾਈ ਬਾਲਾ ਜੀ ਮਰਦਾਨਾ ਜੀ ਅੱਗੇ ਜਾਣ ਦੀ ਗੱਲਾਂ ਇੱਛਾ ਕਰਦੇ ਤੁਹਾਡੇ ਮਨ ਦੇ ਵਿੱਚ ਕੀ ਇੱਛਾ ਤੁਸੀਂ ਦੱਸੋ ਸਤਿਗੁਰੂ ਸਾਹਿਬ ਜੀ ਨੇ ਭਾਈ ਬਾਲਾ ਜੀ ਨੂੰ ਪੁੱਛਿਆ ਤੇ ਭਾਈ ਬਾਲਾ ਜੀ ਕਹਿੰਦੇ ਹੇ ਮਹਾਰਾਜ ਜੀ ਸਾਡੀ ਕੀ ਇੱਛਾ ਜਿਵੇਂ ਆਪ ਜੀ ਦੀ ਇੱਛਾ ਹੋਵੇ ਜੋ ਆਪ ਜੀ ਕਰਨਾ ਚਾਹੋ ਕਰਨ ਕਾਰਨ ਸਮਰੱਥ ਹੋ ਜੋ ਤੁਹਾਡੇ ਮਨ ਵਿੱਚ ਆਵੇ ਜੋ ਤੁਸੀਂ ਚਾਹੋ ਉਹ ਕਰਨ ਵਾਲੇ ਤੁਹਾਡੀ ਆਗਿਆ ਅਨੁਸਾਰ ਤੁਹਾਡੇ ਨਾਲ ਅਸੀਂ ਵੀ ਚੱਲਾਂਗੇ ਜਿੱਥੇ ਲੈ ਜਾਓ
ਰਾਵਰ ਕੇ ਨਿਤ ਅਨੁਸਾਰੀ ਜਿਉਂ ਮੈਂ ਤਿਉਂ ਕੀ ਜੈਕਾਰੇ
ਮਹਾਰਾਜ ਅਸੀਂ ਹਰ ਵਕਤ ਤੁਹਾਡੇ ਅਨੁਸਾਰ ਚੱਲਣ ਵਾਲੇ ਇਹ ਜੀ ਜੰਤ ਸਭ ਤੁਹਾਡੇ ਬਣਾਏ ਹੋਏ ਸ੍ਰਿਸ਼ਟੀ ਤਾਂ ਵੱਡੇ ਵੱਡੇ ਦੇਵਤੇ ਰਾਕਸ਼ ਵੀ ਤੁਹਾਡੀ ਆਗਿਆ ਅਨੁਸਾਰ ਚੱਲ ਰਹੇ ਤੇ ਮਹਾਰਾਜ ਅਸੀਂ ਜੀਵ ਕੀ ਚੀਜ਼ਾਂ ਜਿਵੇਂ ਚਾਹੋ ਆਪ ਜੀ ਚਲਾਣ ਵਾਲੇ ਹੋ ਤੁਹਾਡੀ ਆਗਿਆ ਦੇ ਵਿੱਚ ਅਸੀਂ ਚੱਲਣਾ ਜਿੱਥੇ ਤੁਹਾਡੇ ਮਨ ਦੀ ਇੱਛਾ ਹੋਵੇ ਪਾਤਸ਼ਾਹ ਜੀ ਉਸ ਥਾਂ ਤੇ ਚੱਲਣਾ
ਕਰੋ ਵੈਸੇ ਤੈਵੇਂ ਪੰਕਜ ਨੈਨਾ
ਇਸ ਤਰ੍ਹਾਂ ਆਪਸ ਵਿਚ ਬਚਨ ਬਿਲਾਸ ਕਰ ਰਹੇ ਸੀ ਭਾਈ ਬਾਲਾ ਜੀ ਤੇ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਵੀ ਅੱਗੇ ਕਿੱਥੇ ਜਾਇਆ ਜਾਵੇ ਸਤਿਗੁਰੂ ਸਾਹਿਬ ਜੀ ਦੇ ਭਾਈ ਸਿੱਖਾਂ ਦੇ ਨਾਲ ਮਹਾਰਾਜ ਇਸ ਤਰ੍ਹਾਂ ਬਚਨ ਕਰ ਰਹੇ ਸੀ
ਪ੍ਰਾਨ ਨਾਥ ਜੋਗੀ ਤਬ ਆਇਓ ਬੈਠ ਸਮੀਪ
ਇਨੇ ਸਮੇ ਨੂੰ ਇੱਕ ਪ੍ਰਾਨ ਨਾਥ ਨਾਮ ਦਾ ਸਿੱਧ ਜੋਗੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਇਆ ਹੈ ਆ ਕੇ ਆਦੇਸ਼ ਕਹਿ ਕੇ ਪਾਤਸ਼ਾਹ ਜੀ ਕੋਲ ਬੈਠ ਗਿਆ
ਅਸਨ ਬਸਨ ਲੀਜੈ ਜੋ ਚਾਈ ਛੁਡਾ ਨਾ ਵਿਆਪੈ ਕਬ ਤਨ ਮਾਈ
ਤੇ ਕਹਿਣ ਲੱਗਾ ਪ੍ਰਾਨ ਨਾਥ ਕਹਿੰਦਾ ਵੀ ਤੁਸੀਂ ਜੇ ਤੁਹਾਨੂੰ ਕੁਝ ਖਾਣ ਪੀਣ ਦੀ ਇੱਛਾ ਹੋਵੇ ਨਾ ਉਹਦੇ ਵਾਸਤੇ ਮੇਰੇ ਤੋਂ ਪ੍ਰਸ਼ਾਦਾ ਲੈ ਲਓ ਕੋਈ ਐਸੀ ਸਿੱਧੀ ਮੈਂ ਤੁਹਾਨੂੰ ਦੇ ਦੇਣਾ ਜਿਹਦੇ ਨਾਲ ਤੁਹਾਨੂੰ ਕਦੇ ਭੁੱਖਾ ਨਹੀਂ ਰਹਿਣਾ ਪਏਗਾ ਜਦੋਂ ਚਾਹੇ ਫੱਟ ਵਿੱਚ ਛਿਨਾ ਵਿੱਚ ਜੋ ਮਰਜ਼ੀ ਪ੍ਰਸ਼ਾਦਾ ਜਿਹੜੀ ਇੱਛਾ ਕਰੋ ਮੈਂ ਤੁਹਾਨੂੰ ਸਿੱਧੀ ਦੇਣਾ ਉਸੇ ਵਕਤ ਪ੍ਰਸ਼ਾਦਾ ਹਾਜ਼ਰ ਹੋ ਜਾਏਗਾ ਐਸੀ ਸਿੱਧੀ ਮੇਰੇ ਤੋਂ ਲੈ ਲਓ ਜਿਹਦੇ ਨਾਲ ਵਸਤਰਾਂ ਦੀ ਤੁਹਾਨੂੰ ਕਦੇ ਲੋੜ ਨਾ ਪਵੇ ਹਰ ਵਕਤ ਵਸਤਰ ਕੱਪੜੇ ਤੁਹਾਡੇ ਕੋਲ ਹੋਣ ਤੁਹਾਨੂੰ ਸਿੱਧੀ ਦੇ ਦੇਣਾ ਜਿਹਦੇ ਨਾਲ ਕਦੇ ਭੁੱਖ ਪਿਆਸ ਕਿਸੇ ਚੀਜ਼ ਦੀ ਤੁਹਾਨੂੰ ਤੰਗੀ ਨਹੀਂ ਆਵੇਗੀ ਤੇ ਮਹਾਰਾਜ ਤੁਸੀਂ ਅੱਗੇ ਰਸਤੇ ਵਿੱਚ ਜਾਣਾ ਸੁਮੇਰ ਪਰਬਤ ਤੋਂ ਅੱਗੇ ਤੇ ਅੱਗੇ ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਮੇਰੇ ਕੋਲੋਂ ਸਿੱਧੀ ਲੈ ਜਾਵੋ ਮੈਂ ਤੁਹਾਨੂੰ ਖਾਣ ਪੀਣ ਵਾਸਤੇ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਉਹ ਸਿੱਧੀ ਨਾਲ ਪ੍ਰਗਟ ਕਰ ਲਿਆ ਕਰਿਓ ਜੇ
ਦੋਏਰਾ ਨੰਗੇ ਕਬੈ ਨ ਹੋਈ ਪਹਿਰ ਦੁਕੂਲ ਅਮੋਲ
ਕਹਿਣ ਲੱਗਾ ਵੀ ਤੁਹਾਨੂੰ ਕਦੇ ਨੰਗਾ ਨਹੀਂ ਰਹਿਣਾ ਪਵੇਗਾ ਹਰ ਵਕਤ ਸੋਹਣੇ ਸੋਹਣੇ ਤਰ੍ਹਾਂ ਦੇ ਕੱਪੜੇ ਪਹਿਰਨ ਵਾਸਤੇ ਪਾਉਣ ਵਾਸਤੇ ਮਿਲ ਜਾਇਆ ਕਰਨਗੇ ਜੇ ਤੁਸੀਂ ਮੇਰੇ ਤੋਂ ਸਿੱਧੀ ਲੈ ਜਾਵੋ ਤੁਹਾਨੂੰ ਕੱਪੜਿਆਂ ਤੋਂ ਬਿਨਾਂ ਨਹੀਂ ਰਹਿਣਾ ਪਵੇਗਾ, ਸੋਹਣੇ ਤੋਂ ਸੋਹਣੇ ਕੱਪੜੇ ਤੁਹਾਨੂੰ ਸਿੱਧੀ ਦੇ ਨਾਲ ਮਿਲ ਜਾਇਆ ਕਰਨਗੇ।
ਅਸਬਿਦ ਸੁਣ ਕੇ ਬੈਨ ਤੇ ਬੋਲੇ ਅਚਲ ਅਤੋਲ,
ਇਹ ਭਜਨ ਸੁਣ ਕੇ ਅਚਲ ਸਰੂਪ ਜਿਨ੍ਹਾਂ ਦਾ ਮਨ ਕਦੇ ਹਿਲਦਾ ਜੁਲਦਾ ਨਹੀਂ, ਟਿਕਾਏ ਮਾਨ ਹੈ, ਜਿਹੜੇ ਹਰ ਵਕਤ ਸਭ ਨੂੰ ਅਚਲ ਸਰੂਪ ਬਣਾਉਣ ਵਾਲੇ ਹਨ, ਕਿਸੇ ਤਰ੍ਹਾਂ ਦੀ ਕਿਰਿਆ ਨਹੀਂ ਕਰਦੇ, ਸਭ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਸਰੂਪ ਅਤੋਲ ਹਨ, ਜਿਨ੍ਹਾਂ ਦੀ ਮਹਿਮਾ ਨੂੰ, ਜਿਨ੍ਹਾਂ ਦੇ ਗੁਣਾਂ ਨੂੰ ਕੋਈ ਕਹਿ ਨਹੀਂ ਸਕਦਾ, ਜਿਨ੍ਹਾਂ ਦੇ ਗੁਣਾਂ ਗਾਉਣ ਵਾਸਤੇ ਕਹਿੰਦੇ ਬੜਿਆਂ ਨੇ ਆਪਣੀਆਂ ਜੇਬਾਂ ਆਪਣੀਆਂ ਹਜ਼ਾਰਾਂ ਜੀਵਾਂ ਕਰ ਲਈਆਂ, ਪਰਮਾਤਮਾ ਦਾ ਜਸ ਸੁਣਨ ਵਾਸਤੇ ਹਜ਼ਾਰਾਂ ਕੰਨ ਲਾ ਲਏ, ਪਰ ਕਹਿੰਦੇ ਫਿਰ ਵੀ ਉਹਨਾਂ ਦਾ ਅੰਤ ਨਹੀਂ ਪੈ ਸਕਦਾ। ਐਸੇ ਅਤੋਲ ਐਸੀ ਮਹਿਮਾ ਦੇ ਵਡਿਆਈ ਦੇ ਸਾਗਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਸ ਪ੍ਰਾਣ ਨਾਥ ਜੋਗੀ ਦੇ ਬਚਨ ਸੁਣ ਕੇ ਕਹਿਣ ਲੱਗੇ,
ਜੋ ਪਈ ਨੀਕੁਲ ਨੀਕੋ ਕੀਨ ਸੰਤੋਖੰਗ ਅਸਨਾ ਰੂਰੇ ਸਾਧ ਨਾਮ ਜਪ ਰਸਨਾ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਜਿਹੜਾ ਭੋਜਨ ਦੀ ਗੱਲਾਂ ਕਰਦੇ ਉਹ ਵੀ ਰਸਤੇ ਵਿੱਚ ਭੋਜਨ ਦੀ ਲੋੜ ਪਵੇਗੀ, ਪ੍ਰਾਣ ਨਾਥ ਜੀ ਜਿਹੜਾ ਸੰਤੋਖ ਰੂਪੀ ਭੋਜਨ ਹੈ ਨਾ, ਇਹ ਸੰਤੋਖ ਰੂਪੀ ਭੋਜਨ ਦੇ ਨਾਲ ਸਭ ਰਜਾ ਮਿਲ ਜਾਂਦਾ, ਬਿਨਾਂ ਸੰਤੋਖ ਤੋਂ ਕਦੇ ਰਜ ਨਹੀਂ ਮਿਲ ਸਕਦਾ। ਜਿੰਨਾ ਮਰਜ਼ੀ ਜੀਵ ਕੋਲ ਆ ਜਾਵੇ ਬੰਦਾ ਉਸ ਤੋਂ ਵੱਧ ਚਾਹੁੰਦਾ ਹੈ। ਤੇ ਸੰਤੋਖ ਰੂਪੀ ਭੋਜਨ ਅਸੀਂ ਹਰ ਵਕਤ ਛਕਦੇ ਹਾਂ, ਕਿਤੇ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਮਨ ਵਿੱਚ ਸ਼ਾਂਤੀ ਰਹਿੰਦੀ ਹੈ, ਨਾ ਵੀ ਮਿਲੇ ਤਾਂ ਵੀ ਪ੍ਰਸ਼ਾਦਾ, ਨਾ ਵੀ ਮਿਲੇ ਤਾਂ ਵੀ ਸਾਡਾ ਜੀਵਨ ਚੱਲਦਾ। ਇਹ ਸੰਤੋਖ ਰੱਖਣ ਕਰਕੇ ਸਾਡੇ ਮਨ ਵਿੱਚ ਸਦਾ ਵਾਸਤੇ ਨਿੱਘਾ ਸਵਾਦ, ਸੋਹਣਾ ਨਿੱਘਾ ਸਵਾਦ ਆਉਂਦਾ ਰਹਿੰਦਾ, ਵਧੀਆ ਸਵਾਦ ਇਸ ਸੰਤੋਖ ਦੇ ਵਿੱਚੋਂ ਮਿਲਦਾ, ਜਿਹਦੇ ਨਾਲ ਸਵਾਦ ਮਿਟਦਾ ਨਹੀਂ। ਬਾਕੀ ਭੋਜਨਾਂ ਦਾ ਸਵਾਦ ਖਾਣ ਤੋਂ ਬਾਅਦ ਖਤਮ, ਪਰ ਸੰਤੋਖ ਰੂਪੀ ਭੋਜਨ ਦਾ ਸਵਾਦ, ਮਨ ਵਿੱਚ ਸ਼ਾਂਤੀ ਰੱਖਣ ਦਾ ਸਵਾਦ ਕਦੇ ਮਿਟਦਾ ਨਹੀਂ।
ਰੋ ਰੋ ਸਾਧ ਨਾਮ ਜਪ ਰਸਨਾ,
ਤੇ ਨਾਮ ਜਪਣ ਦੇ ਨਾਲ ਰਸਨਾ ਨੂੰ ਸੁੰਦਰ ਸਵਾਦ ਆਉਂਦਾ ਰਹਿੰਦਾ, ਮਿੱਠਾ ਰਸ ਆਉਂਦਾ ਰਹਿੰਦਾ, ਰਸਨਾ ਦੇ ਵਿੱਚ ਐਸਾ ਸਵਾਦ ਵਸ ਜਾਂਦਾ ਹੈ, ਜਿਹੜੀ ਰਸਨਾ ਬਾਕੀ ਰਸਾਂ ਨੂੰ ਖਾਂਦੀ ਹੈ ਨਾ, ਲੂਣਾ ਮਿੱਠਾ ਕੌੜਾ ਛੇ ਰਸਾਂ ਵੱਲ ਧਿਆਨ ਜਾਂਦਾ ਰਸਨਾ ਦਾ, ਜਿਭ ਦਾ, ਉਹ ਜਿਭ ਛੇ ਰਸਾਂ ਨੂੰ ਛੱਡ ਕੇ ਉਹ ਇੱਕੋ ਨਾਮ ਦੇ ਰਸ ਵਿੱਚ ਜੁੜ ਜਾਂਦੀ ਹੈ, ਉਹ ਨਾਮ ਰੂਪੀ ਰਸ ਵਿੱਚ ਜੁੜਨ ਕਰਕੇ ਰਸਨਾ ਨੂੰ ਸਦਾ ਵਾਸਤੇ ਸਵਾਦ ਮਿਲਦਾ ਹੈ।
ਹਸਨ ਜੇ ਭਾਓ ਭਗਤ ਕੇ ਲੀਨੇ,
ਹੇ ਭਾਈ ਪ੍ਰਾਣ ਨਾਥ ਜੀ ਸੁਣਨਾ ਕਰੋ, ਜੇ ਤੁਸੀਂ ਖਾਣ ਪੀਣ ਦੀਆਂ ਗੱਲਾਂ ਕਰਦੇ ਉਹਦੇ ਵਾਸਤੇ ਸੰਤੋਖ ਰੂਪੀ ਭੋਜਨ ਹੈ, ਤੇ ਜੇ ਤੁਸੀਂ ਪਹਿਨਣ ਦੀ ਗੱਲਾਂ ਕਰਦੇ ਹੋ ਤਾਂ ਉਹਦੇ ਵਾਸਤੇ ਜਿਹੜੇ ਵਸਤਰਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ ਉਹ ਵਸਤਰ ਸਦਾ ਵਾਸਤੇ ਟਿਕਾਏ ਮਾਨ ਨਹੀਂ, ਜਿਹੜੇ ਅਸਲ ਵਸਤਰ ਹਨ।
ਨਹੀਂ ਪੁਰਾਤਨ ਨੀਤ ਨਵੀਨੇ,
ਇਹ ਭਾਓ ਭਾਵਨਾ ਰੂਪੀ ਭਗਤੀ ਦਾ ਵਸਤਰ, ਆਪਣੇ ਮਨ ਨੂੰ ਭਾਵਨਾ ਦਾ ਵਸਤਰ ਪਹਿਨਾ ਦੇਣਾ, ਮਨ ਵਿੱਚ ਕੇਵਲ ਅਕਾਲ ਪੁਰਖ ਦੇ ਪ੍ਰਤੀ ਭਾਵਨਾ, ਸਭ ਨਾਲ ਪਿਆਰ ਭਗਤੀ ਹਿਰਦੇ ਚ ਵਸ ਜਾਣੀ, ਇਹ ਜਿਹੜਾ ਕੱਪੜਾ ਹੈ ਨਾ ਸਰੀਰ ਨੂੰ ਪਾਉਣਾ, ਇਹ ਕੱਪੜਾ ਕਦੇ ਖਤਮ ਨਹੀਂ ਹੁੰਦਾ, ਕਦੇ ਪੁਰਾਣਾ ਹੁੰਦਾ ਨਹੀਂ, ਫਟਦਾ ਨਹੀਂ, ਬਾਕੀ ਕੱਪੜੇ ਪੁਰਾਣੇ ਹੋ ਕੇ ਖਤੇ ਹੋ ਜਾਂਦੇ, ਨਾਸ ਹੋ ਜਾਂਦਾ, ਪਰ ਜਿਹੜਾ ਇਹ ਭਾਵਨਾ ਰੂਪੀ ਕੱਪੜਾ ਹੈ ਨਾ, ਇਹ ਪ੍ਰਾਣ ਨਾਥ ਜੀ, ਇਹ ਕੱਪੜਾ ਹਰ ਵਕਤ ਨਿੱਤ ਨਵਾਂ ਰਹਿੰਦਾ, ਅਸੀਂ ਇਹ ਭਾਵਨਾ ਭਗਤੀ ਵਾਲਾ ਕੱਪੜਾ ਆਪਣੇ ਮਨ ਤਨ ਤੇ ਪਹਿਰ ਕੇ ਚੱਲਦੇ ਹਾਂ।
ਅਤ ਸੁੰਦਰ ਸ਼ੋਭਾ ਯੁਗ ਲੋਕਾ,
ਇਹ ਜਿਹੜਾ ਵਸਤਰ ਹੈ ਨਾ ਭਾਵਨਾ ਵਾਲਾ ਪ੍ਰੇਮ ਵਾਲਾ, ਇਸ ਵਸਤਰ ਨੂੰ ਜਿਹਨੇ ਪਾਇਆ ਹੋਇਆ ਨਾ ਉਹਦੇ ਨਾਲ ਹਰ ਇੱਕ ਸਤਿਕਾਰ ਨਾਲ ਮਿਲਦਾ, ਜਿਹੜਾ ਬੰਦਾ ਭਾਵਨਾ ਨਾਲ ਫਲਾਉਂਦਾ ਹੈ ਉਹਨੂੰ ਕੁਦਰਤੀ ਭਾਵੇਂ ਜਿੰਨਾ ਮਰਜ਼ੀ ਹੰਕਾਰੀ ਬੰਦਾ ਸਾਹਮਣੇ ਹੋਵੇ ਉਹਦਾ ਮਨ ਵੀ ਟਿਕ ਜਾਂਦਾ, ਭਾਵਨਾ ਵਾਲੇ ਸਾਹਮਣੇ ਹੰਕਾਰੀ ਦਾ ਦੋਖੀ ਦਾ ਵੀ ਮਨ ਟਿਕ ਜਾਂਦਾ, ਉਹ ਵੀ ਸਤਿਕਾਰ ਨਾਲ ਬੁਲਾ ਲੈਂਦਾ। ਇਸ ਕਰਕੇ ਜਿਹੜਾ ਭਾਵਨਾ ਰੂਪੀ ਕੱਪੜਾ ਹੈ, ਇਹ ਭਾਵਨਾ ਪ੍ਰੇਮ ਰੂਪੀ ਕੱਪੜੇ ਕਰਕੇ ਬੰਦੇ ਦਾ ਸਤਿਕਾਰ ਹੁੰਦਾ ਹਰ ਥਾਂ ਤੇ। ਇਹ ਕੱਪੜੇ ਨੂੰ ਪਾਇਆ ਅਸੀਂ ਆਪਣੇ ਜੀਵਨ ਵਿੱਚ ਪਨਾਇਆ ਹੋਇਆ ਇਹ ਪ੍ਰਾਣਾ ਨਾਥ ਜੀ, ਕਿਸੇ ਤਰ੍ਹਾਂ ਦੀ ਇਸ ਕੱਪੜੇ ਨਾਲ ਚਿੰਤਾ ਹੀ ਨਹੀਂ ਰਹਿੰਦੀ।
ਭੁੱਖ ਨਗਨ ਤੇ ਸਦਾ ਅਸ਼ੋਕਾ,
ਇਹ ਜਿਹੜਾ ਕੱਪੜਾ ਹੈ ਇਹ ਬੜਾ ਸੁੰਦਰ ਹੈ, ਸ਼ੋਭਾ ਵਧਾਉਣ ਵਾਲਾ ਹੈ, ਤੇ ਇਹ ਸੰਤੋਖ ਰੂਪੀ ਭੋਜਨ ਅਤੇ ਪ੍ਰੇਮ ਭਾਵਨਾ ਰੂਪੀ ਕੱਪੜੇ ਨਾਲ ਨਾ ਸਾਨੂੰ ਭੁੱਖ ਲੱਗਦੀ ਹੈ ਤੇ ਨਾ ਹੀ ਸਾਡੇ ਸਰੀਰ ਦੀ ਕਦੇ ਨੰਗਤਾਈ ਆਉਂਦੀ ਹੈ। ਹਰ ਵੇਲੇ ਸਰੀਰ ਢਕਿਆ ਰਹਿੰਦਾ ਹੈ, ਮਨ ਤਨ ਢਕਿਆ ਰਹਿੰਦਾ, ਮਨ ਦੇ ਬਾਕੀ ਪਾਪ ਵੀ ਨਾ ਭਾਵਨਾ ਰੂਪੀ ਕੱਪੜੇ ਕਰਕੇ ਟਿਕ ਜਾਂਦੇ। ਜਿਵੇਂ ਕੱਪੜਾ ਸਰੀਰ ਨੂੰ ਢਕਦਾ ਨਾ, ਭਾਵਨਾ ਅਤੇ ਭਗਤੀ ਮਨ ਦੇ ਪਾਪਾਂ ਨੂੰ ਢਕ ਦਿੰਦੀ ਹੈ। ਇਹ ਭਾਈ ਪ੍ਰਾਣ ਨਾਥ ਜੀ, ਇਹ ਭਾਵਨਾ ਰੱਖਣ ਕਰਕੇ ਬੰਦੇ ਦੇ ਮਨ ਨੂੰ, ਮਨ ਦੇ ਪਾਪਾਂ ਨੂੰ, ਨੰਗਿਆਈ ਨੂੰ ਢਕ ਪਿਆ ਰਹਿੰਦਾ ਹੈ।
ਪ੍ਰਾਣ ਨਾਥ ਸੁਨ ਪ੍ਰੇਮੀ ਉਮੰਗਾ, ਉਦਤਿਓ ਚਰਨ ਗਹਿਨੇ ਤੇ ਸੰਗਾ।
ਤਾਂ ਜਦੋਂ ਪ੍ਰਾਣ ਨਾਥ ਜੀ ਨੇ ਬਚਨ ਸੁਣੇ ਪਾਤਸ਼ਾਹ ਜੀ ਦੇ, ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਬੜੇ ਪ੍ਰੇਮ ਤੇ ਸਤਿਕਾਰ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਕਮਲਾਂ ਵਿਖੇ ਮੱਥਾ ਟੇਕਿਆ।
ਸ੍ਰੀ ਨਾਨਕ ਬੋ ਪਾਓ ਜੇ ਦੇਖਾ, ਤੇ ਕੋ ਆਦਰ ਕੀਨ ਵਿਸ਼ੇਖਾ।
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਦੇਖਿਆ ਵੀ ਇਹ ਪ੍ਰਾਣ ਨਾਥ ਬੜੇ ਸਤਿਕਾਰ ਨਾਲ ਭਾਵਨਾ ਨਾਲ ਮੱਥਾ ਟੇਕ ਰਿਹਾ ਹੈ, ਤਾਂ ਗੁਰੂ ਸਾਹਿਬ ਜੀ ਨੇ ਉਸ ਪ੍ਰਾਣ ਨਾਥ ਦਾ ਵੀ ਬੜਾ ਸਤਿਕਾਰ ਕੀਤਾ।
ਪਗਲੋ ਸਿਰ ਨੈ ਜਾਮਨ ਦੀਨੋ, ਕਰ ਮੈਲੇ ਅੰਕ ਭਰ ਲੀਨੋ।
ਉਹ ਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਰਿਹਾ ਸੀ, ਤਾਂ ਜਿਹੜੀ ਉਹਦੇ ਮਨ ਦੀ ਭਾਵਨਾ ਸੀ ਨਾ, ਗੁਰੂ ਸਾਹਿਬ ਜੀ ਨੇ ਭਾਵਨਾ ਭਗਤੀ ਵੇਖ ਕੇ, ਸਤਿਕਾਰ ਵੇਖ ਕੇ, ਇਸ ਦਾ ਸਿਰ ਆਪਣੇ ਚਰਨਾਂ ਤੱਕ ਜਾਣ ਨਹੀਂ ਦਿੱਤਾ, ਹੱਥਾਂ ਨਾਲ ਫੜ ਕੇ ਬੜੇ ਸਤਿਕਾਰ ਦੇ ਨਾਲ ਆਪਣੀ ਛਾਤੀ ਦੇ ਨਾਲ ਸਿਰ ਲਾ ਲਿਆ। ਬੜਾ ਪਿਆਰ, ਜਿਵੇਂ ਮਾਂ ਪੁੱਤਰ ਨਾਲ ਪਿਆਰ ਕਰਦੀ ਹੈ, ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਪ੍ਰਾਣ ਨਾਥ ਜੋਗੀ ਨਾਲ ਭਾਵਨਾ ਕਰਕੇ ਬਹੁਤ ਪਿਆਰ ਕੀਤਾ।
ਤੋਏਰਾ ਮਿਲੇ ਪਰਸ ਪਰ ਹਰਕ ਕਰ, ਪ੍ਰਾਣ ਨਾਥ ਕਹਿ ਬੈਨ।
ਆਪਸ ਦੇ ਵਿੱਚ ਬੜੇ ਪਿਆਰ ਦੇ ਨਾਲ ਇੱਕ ਦੂਜੇ ਨੂੰ, ਜਿਵੇਂ ਮਾਤਾ ਪਿਤਾ ਮਾਤਾ ਪੁੱਤਰ ਆਪਸ ਵਿੱਚ ਮਿਲਦੇ ਨੇ, ਮਾਂ ਪੁੱਤਰ ਨੂੰ ਜਿਵੇਂ ਲੜਾਉਂਦੀ ਹੈ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਪ੍ਰਾਣ ਨਾਥ ਜੋਗੀ ਨੂੰ ਬੜੇ ਸਤਿਕਾਰ ਨਾਲ ਨਿਵਾਜ ਰਹੇ ਨੇ, ਤੇ ਪ੍ਰਾਣ ਨਾਥ ਗੁਰੂ ਸਾਹਿਬ ਜੀ ਦੀ ਉਸਤਤ ਕਰਦਾ ਹੋਇਆ ਇਹ ਬਚਨ ਕੀਤੇ।
ਪਯੋ ਨਰੰਜਨ ਕੋ ਦਰਸ ਹਮੈ ਸਰਬ ਗੁਣ ਐਨ।
ਪ੍ਰਾਣ ਨਾਥ ਜੋਗੀ ਕਹਿਣ ਲੱਗਾ ਕਿ ਹੇ ਸਤਿਗੁਰੂ ਮਹਾਰਾਜ ਜੀ, ਸਾਡੇ ਮਨ ਦੀ ਜਿਹੜੀ ਇੱਛਾ ਸੀ ਨਿਰੰਜਨ ਸਰੂਪ ਅਕਾਲ ਪੁਰਖ ਦੇ ਦਰਸ਼ਨਾਂ ਦੀ, ਉਹ ਸਾਡੇ ਮਨ ਦੀ ਇੱਛਾ ਅੱਜ ਪੂਰੀ ਹੋ ਚੁੱਕੀ ਹੈ। ਤੁਹਾਡੇ ਕਿਰਪਾ ਕਰਕੇ, ਤੁਹਾਡੇ ਦਰਸ਼ਨ ਕਰਕੇ ਸਾਡੇ ਮਨ ਦਾ ਮਨੋਰਥ ਪੂਰਾ ਹੋ ਗਿਆ ਹੈ।
ਸਭ ਸਿੱਧੀ ਇਹ ਬੁੱਝਿਆ, ਕਲ ਤਾਰਨ ਨਾਨਕ ਅਵਤਾਰਾ, ਤੁਮ ਤੋ ਬਿਦਤ ਆਪ ਕਰਤਾਰਾ, ਕਲ ਨਰ ਤਾਰਨ ਕੋ ਤਨ ਧਾਰਾ।
ਤਾਂ ਪ੍ਰਾਣ ਨਾਥ ਕਹਿਣ ਲੱਗਾ ਕਿ ਮਹਾਰਾਜ ਜੀ, ਸਾਰੇ ਸੰਸਾਰ ਨੂੰ ਇਸ ਗੱਲ ਦਾ ਪਤਾ ਹੈ ਵੀ ਤੁਸੀਂ ਜੀਵਾਂ ਦਾ ਉਧਾਰ ਕਰਨ ਵਾਸਤੇ ਆਏ, ਇਸ ਸੁਮੇਰ ਪਰਬਤ ਤੇ ਵੀ ਤੁਸੀਂ ਜੀਵਾਂ ਦਾ ਉਧਾਰ ਕਰਨ ਵਾਸਤੇ, ਸਾਡੇ ਮਨ ਅੰਦਰ ਠੰਡਕ ਪਾਉਣ ਵਾਸਤੇ ਆਏ ਹੋ, ਤੇ ਜਿਹੜੇ ਅਸੀਂ ਤਪੱਸਿਆ ਕਰ ਰਹੇ ਸੀ ਇੰਨੇ ਸਾਲਾਂ ਦੇ, ਉਸ ਤਪੱਸਿਆ ਦਾ ਫਲ ਅੱਜ ਸਾਨੂੰ ਮਿਲ ਗਿਆ ਤੁਹਾਡੇ ਦਰਸ਼ਨਾਂ ਜੁਗ ਕੇ, ਤੁਹਾਡੇ ਦਰਸ਼ਨਾਂ ਨੂੰ ਕਰਕੇ। ਸਤਿਗੁਰੂ ਜੀ, ਇਹ ਸਾਡਾ ਬੜਾ ਵੱਡਾ ਫਲ ਹੈ, ਤੁਹਾਡੇ ਦਰਸ਼ਨਾਂ ਨੂੰ ਕਰਨਾ ਬਹੁਤ ਵੱਡਾ ਲਾਭ ਹੈ।
ਜਿਨ ਤੁਮ ਕੋ ਨੈ ਐਸੇ ਜਾਨਾ, ਸੋ ਜੋਗੀ ਨੈ ਅਤਿ ਅਗਿਆਨਾ।
ਸਤਿਗੁਰੂ ਜੀ, ਜਿਨ੍ਹਾਂ ਨੇ ਤੁਹਾਡੀ ਵਡਿਆਈ ਨਹੀਂ ਜਾਣੀ, ਜਿਨ੍ਹਾਂ ਨੇ ਤੁਹਾਡੀ ਉਸਤਤ ਨਹੀਂ ਸਮਝੀ, ਉਹ ਜੋਗੀ ਨਹੀਂ, ਉਹ ਜੋਗੀ ਨਹੀਂ, ਉਹ ਤਾਂ ਮਹਾਂ ਅਗਿਆਨੀ ਹਨ। ਜੋਗੀ ਤਾਂ ਗਿਆਨੀ ਹੈ ਜਿਹੜਾ ਜਾਣ ਜਾਵੇ, ਜੁੜ ਜਾਵੇ। ਤਾਂ ਜਿਹੜੇ ਤੁਹਾਡੀ ਮਹਿਮਾ ਨੂੰ ਨਹੀਂ ਜਾਣ ਸਕੇ ਉਹ ਮਹਾਂ ਅਗਿਆਨੀ ਹਨ, ਹਨੇਰੇ ਵਿੱਚ ਪਏ ਹੋਏ ਹਨ, ਤੁਹਾਡੀ ਮਹਿਮਾ ਤੋਂ ਬਿਨਾਂ ਅਣਜਾਣ ਹਨ।
ਬੰਦੇ ਹਾਥ ਦੇ ਅਨੁਰਾਗਾ ਅਹੈ ਧਨ ਹਮਰੇ ਵੱਡ ਭਾਗਾ।
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਹੱਥ ਜੋੜੇ ਹੋਏ ਹਨ, ਹੱਥ ਬੰਨ ਕੇ ਬੜੇ ਸਤਿਕਾਰ ਦੇ ਨਾਲ ਇਹ ਬਚਨ ਕਹਿ ਰਿਹਾ ਪ੍ਰਾਣਨਾਥ। ਇਹ ਮਹਾਰਾਜ ਜੀ ਤੁਸੀਂ ਤਾਂ ਸਾਡੇ ਜੀਵਾਂ ਦਾ ਉਧਾਰ ਕਰਨ ਵਾਸਤੇ ਆਏ ਹੋ। ਇਹ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਸੰਸਾਰ ਦੇ ਵਿੱਚ ਤੁਸੀਂ ਜਿਹੜੇ ਜਿਹੜੇ ਜੀਵਾਂ ਨੂੰ ਤਾਰਿਆ ਹੈ, ਇੱਥੇ ਸੁਮੇਰ ਪਰਬਤ ਤੇ ਵੀ ਤੁਸੀਂ ਤਾਰਨ ਹੀ ਆਏ ਹੋ।
ਅਹੈ ਧਨ ਹਮਰੇ ਬਦ ਭਾਗਾ ਜੇਕਰ ਤੁਮਰਾ ਦਰਸ਼ਨ ਪਾਇਓ, ਮੂਕੋ ਤਾਰਨ ਏਠਾਂ ਆਇਓ।
ਹੇ ਮਹਾਰਾਜ ਜੀ ਸਾਡੇ ਧਨ ਭਾਗ ਹਨ, ਤੁਸੀਂ ਇਸ ਸੰਸਾਰ ਦੇ ਵਿੱਚ ਸੁਮੇਰ ਪਰਬਤ ਤੇ ਆਏ ਹੋ। ਇਹ ਅਸੀਂ ਇਹ ਜਾਣਦੇ ਆ ਵੀ ਸੁਮੇਰ ਪਰਬਤ ਤੇ ਤੁਸੀਂ ਮੈਨੂੰ ਤਾਰਨ ਵਾਸਤੇ ਆਏ, ਇਸੇ ਆਉਣ ਦਾ ਮਨੋਰਥ ਤੁਹਾਡਾ ਇਹੀ ਹੈ ਵੀ ਜੀਵਾਂ ਦਾ ਉਧਾਰ ਹੋ ਜਾਵੇ।
ਮੈਂ ਜੋ ਕੀਨ ਜੋਗ ਚਿਰ ਕਾਲਾ ਤਾਂ ਕੋ ਫਲ ਅਬ ਮਿਲਿਓ ਵਿਸਾਲਾ।
ਮਹਾਰਾਜ ਕਈ ਜੁਗਾਂ ਤੋਂ ਕਈ ਸਾਲਾਂ ਤੋਂ ਬੈਠ ਕੇ ਜਿਹੜਾ ਜੋਗ ਕਮਾਇਆ ਤਪੱਸਿਆ ਕੀਤੀ ਹੈ ਨਾ, ਇਹ ਜਿਹੜੇ ਤੁਹਾਡੇ ਦਰਸ਼ਨ ਹੋ ਗਏ ਨੇ, ਮੈਂ ਤਾਂ ਇਹੀ ਜਾਣਦਾ ਵਾਂ ਵੀ ਇੰਨੀ ਤਪੱਸਿਆ ਦਾ ਫਲ ਇਹੀ ਹੈ। ਅਸਲ ਫਲ ਤੁਹਾਡੇ ਦਰਸ਼ਨਾਂ ਨੂੰ ਕਰਨ ਦਾ ਇਹ ਸਾਡਾ ਬੜਾ ਵੱਡਾ ਲਾਭ ਹੈ ਜਿਹੜੇ ਤੁਹਾਡੇ ਦਰਸ਼ਨ ਹੋ ਗਏ।
ਫਿਰ ਗੁਰ ਕਹਿ ਧਨ ਤੁਮ ਜੋਗੀ ਮਾਨ ਰੋਗ ਤੇ ਰਹਿਤੀ ਅਰੋਗੇ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਪ੍ਰਾਣਨਾਥ ਜੋਗੀ ਜੀ, ਤੁਸੀਂ ਧਨ ਹੋ ਜਿਨ੍ਹਾਂ ਨੇ ਆਪਣੇ ਮਾਨ ਰੂਪੀ ਰੋਗ ਨੂੰ ਪਰਾਂ ਕੀਤਾ ਹੋਇਆ। ਮਾਂ ਤੁਹਾਡੇ ਅੰਦਰ ਹੰਕਾਰ ਰੂਪੀ ਰੋਗ ਨਹੀਂ ਹੈ, ਤੁਸੀਂ ਬਹੁਤ ਵੱਡੇ ਧਨ ਹੋ ਵੀ ਤੁਸੀਂ ਆਪਣਾ ਹੰਕਾਰ ਨਹੀਂ ਕਰਦੇ, ਬਾਕੀ ਕਿਸੇ ਦੇ ਇੰਨਾ ਹੰਕਾਰ ਕਰਦੇ ਨੇ, ਤੁਸੀਂ ਵੱਡੇ ਧਨ ਜੋਗੀ ਹੋ। ਇਹ ਪ੍ਰਾਣਨਾਥ ਜੀ ਆਪਣਾ ਹੰਕਾਰ ਖਤਮ ਕੀਤਾ ਹੋਇਆ ਹੈ।
ਤੋਏਰਾ ਦਇਆ ਨਿਰੰਜਨ ਤੋਏ ਪਰ ਹੈ ਸਭ ਤੇ ਅਧਕਾਏ।
ਸਤਿਗੁਰੂ ਜੀ ਕਹਿਣ ਲੱਗੇ ਕਿ ਹੇ ਪ੍ਰਾਣਨਾਥ ਜੀ, ਉਸ ਅਕਾਲ ਪੁਰਖ ਦੀ ਤੁਹਾਡੇ ਉੱਪਰ ਬਹੁਤ ਜ਼ਿਆਦਾ ਦਇਆ ਹੈ। ਉਹ ਅਕਾਲ ਪੁਰਖ ਦੀ ਜਿਨ੍ਹਾਂ ਉੱਪਰ ਦਇਆ ਹੋ ਜਾਵੇ, ਉਹ ਜੀਵ ਇਸ ਸੰਸਾਰ ਚ ਮਾਨ ਹੰਕਾਰ ਵਿਕਾਰਾਂ ਰੂਪੀ ਅੱਗ ਵਿਚ ਨਹੀਂ ਜਾਂਦੇ। ਉਹ ਵਿਕਾਰਾਂ ਤੋਂ ਇਹ ਕਾਮ ਕ੍ਰੋਧ ਲੋਭ ਹੰਕਾਰ ਈਰਖਾ ਤੋਂ ਪਰਾ ਰਿਹਾ ਕਰਦੇ। ਇਹ ਭਾਈ ਜੀ ਪ੍ਰਾਣਨਾਥ ਜੀ, ਤੁਹਾਡੇ ਉੱਪਰ ਅਕਾਲ ਪੁਰਖ ਦੀ ਦਇਆ ਹੈ। ਅਕਾਲ ਪੁਰਖ ਨੇ ਤੁਹਾਨੂੰ ਮਾਇਆ ਰੂਪੀ ਸਮੁੰਦਰ ਚੋਂ ਬਾਂਹ ਦੇ ਕੇ ਕੱਢਿਆ ਹੋਇਆ ਹੈ, ਉਸ ਅਕਾਲ ਪੁਰਖ ਦੀ ਦਇਆ ਜਾਣਨਾ ਕਰੋ।
ਕਹੇ ਸੁਣੇ ਬੈਨ ਯੁਗ ਮਿਲ ਕਰ ਫੇ ਅਰਖਾਏ।
ਇਸ ਤਰ੍ਹਾਂ ਆਪਸ ਵਿੱਚ ਪ੍ਰਾਣਨਾਥ ਅਤੇ ਗੁਰੂ ਪਾਤਸ਼ਾਹ ਜੀ ਨੇ ਜਦੋਂ ਭਜਨ ਕੀਤੇ, ਇੱਕ ਦੂਜੇ ਦੇ ਨਾਲ ਬੜੇ ਪਿਆਰ ਤੇ ਸਤਿਕਾਰ ਨਾਲ ਖੁਸ਼ ਹੁੰਦੇ ਨੇ ਮਿਲ ਕੇ।
ਜੋ ਪਈ ਮੰਗਲ ਬੂਜਤ ਪਾਤੇ ਸਾਥਾ ਕਸ ਸ਼੍ਰੀ ਨਾਨਕ ਪ੍ਰਾਨੰਗ ਨਾਥਾ।
ਤਾਂ ਭਾਈ ਮੰਗਲ ਨਾਥ ਜਿਹੜਾ ਸਿੱਧ ਸੀ, ਇਹ ਸਤਿਗੁਰੂ ਮਹਾਰਾਜ ਜੀ ਦੇ ਬਾਰੇ ਪੁੱਛਣ ਲੱਗਾ, ਕਹਿੰਦਾ ਵੀ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਰੇ ਕੀ ਕੁ ਜਾਣਿਆ ਹੈ, ਗੁਰੂ ਮਹਾਰਾਜ ਜੀ ਦੀ ਵਡਿਆਈ ਬਾਰੇ ਕੀ ਕੁਝ ਜਾਣਦੇ ਹੋ?
ਕਹਿਣ ਲੱਗਿਓ ਮੈਂ ਅਸ ਪਹਿਚਾਨਾ ਦਰਸ਼ਨ ਨਿਰੰਜਨ ਕੋ ਮਨ ਮਾਨਾ।
ਮੰਗਲ ਨਾਥ ਨੇ ਪ੍ਰਾਣਨਾਥ ਨੂੰ ਪੁੱਛਿਆ ਕਿ ਹੇ ਪ੍ਰਾਣਨਾਥ ਜੀ, ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕੀ ਸਮਝਿਆ ਹੈ, ਉਨ੍ਹਾਂ ਬਾਰੇ ਉਨ੍ਹਾਂ ਦੀ ਵਡਿਆਈ ਕਿੰਨੀ ਕੁ ਜਾਣਦੇ ਹੋ? ਤਾਂ ਪ੍ਰਾਣਨਾਥ ਕਹਿਣ ਲੱਗਾ ਕਿ ਮੰਗਲ ਨਾਥ ਜੀ, ਮੈਂ ਇਹਨਾਂ ਦੇ ਦਰਸ਼ ਵਿੱਚੋਂ, ਇਹਨਾਂ ਦੇ ਸਰੂਪ ਚੋਂ ਨਿਰੰਕਾਰ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹਨਾਂ ਨੂੰ ਮੈਂ ਨਿਰੰਜਨ ਸਰੂਪ ਜਾਣ ਕੇ ਅਕਾਲ ਪੁਰਖ ਦਾ ਸਰੂਪ ਜਾਣਿਆ ਹੈ।
ਪੁਰਬ ਮਿਲ ਤੁਮ ਜੈਸੇ ਕਹਾ ਕੁਰ ਨਰਾਈ ਕੈਸੋ ਆਹਾ।
ਮੰਗਲ ਨਾਥ ਜੀ, ਤੁਸੀਂ ਜਿਹੜੀ ਗੱਲ ਦੱਸੀ ਸੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ, ਵੀ ਗੁਰੂ ਨਾਨਕ ਦੇਵ ਸਾਹਿਬ ਜੀ ਅਕਾਲ ਪੁਰਖ ਦਾ ਸਰੂਪ ਹਨ, ਪ੍ਰਾਣ ਨਾਲ ਕਹਿੰਦਾ ਹੈ ਮੰਗਲ ਨਾਥ ਜੀ ਤੁਹਾਡਾ ਕਿਹਾ ਹੋਇਆ ਵਚਨ ਬਿਲਕੁਲ ਸੱਚ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਰੇ ਜਿਹੜੀ ਤੁਸੀਂ ਵਡਿਆਈ ਕੀਤੀ ਸੀ ਉਹਦੇ ਵਿੱਚ ਰੱਤੀ ਮਾਤਰ ਵੀ ਝੂਠ ਨਹੀਂ, ਬਿਲਕੁਲ ਸੱਚ ਵਡਿਆਈ ਹੈ।
ਪ੍ਰਾਣ ਨਾਥ ਮਿਲ ਕਰ ਜਬ ਗਏ ਹੋ ਮਰਦਾਨਾ ਤਬ ਬੋਲਤ ਭਇਓ।
ਪ੍ਰਾਣ ਨਾਥ ਆਦਿ ਜਿਹੜੇ ਜੋਗੀ ਸੀ ਇਹ ਸਤਿਗੁਰੂ ਮਹਾਰਾਜ ਜੀ ਦੇ ਕੋਲ ਬੈਠੇ ਹੋਏ ਸੀ ਤਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਸਵਾਲ ਪੁੱਛਣ ਲੱਗੇ।
ਇਸ ਜੋਗੀ ਕੋ ਭਲੋ ਸਵਾਏ ਅਤ ਕੋਮਲ ਜੇ ਬੈਨ ਅਲਾਏ।
ਗੁਰੂ ਮਹਾਰਾਜ ਜੀ ਕਹਿਣ ਪੁੱਛਣ ਲੱਗਾ ਭਾਈ ਮਰਦਾਨਾ ਕਿ ਸਤਿਗੁਰੂ ਜੀ ਇਹ ਜਿਹੜਾ ਪ੍ਰਾਣ ਨਾਥ ਜੋਗੀ ਆਇਆ ਸੀ ਇਹਦਾ ਸੁਭਾਅ ਬੜਾ ਕੋਮਲਤਾ ਵਾਲਾ ਸੀ, ਇਹ ਬਚਨਾਂ ਨੂੰ ਸੁਣਨ ਵਾਲਾ ਵੀ ਸੀ, ਬੜੀ ਸ਼ਰਧਾ ਦੇ ਨਾਲ ਮਿਲਿਆ, ਇਹਦਾ ਸੁਭਾਅ ਇਸ ਤਰ੍ਹਾਂ ਦਾ ਕਿਉਂ ਮਿੱਠਾ ਸੀ? ਬਾਕੀ ਸਿੱਧ ਤਾਂ ਜਿਹੜਾ ਆਉਂਦਾ ਸੀ ਆਪਣਾ ਆਪਣਾ ਹੰਕਾਰ ਦਿਖਾਉਂਦਾ, ਇਹਦਾ ਸੁਭਾਅ ਮਿੱਠਾ ਤੇ ਨਿੱਘਾ ਸੁਭਾਅ ਸੀ।
ਦਰਸ ਬਿਲੋਕਤ ਹਰ ਖਾ ਐਸੇ ਪਿਛੜੇ ਉਮੀਦ ਮਿਲਤ ਹੈ ਜੈਸੇ।
ਇਹ ਪਾਤਸ਼ਾਹ ਮਹਾਰਾਜ ਜੀ ਕਿ ਤੁਹਾਨੂੰ ਮਿਲ ਕੇ ਇਸ ਤਰ੍ਹਾਂ ਖੁਸ਼ ਹੋਇਆ ਸੀ ਜਿਵੇਂ ਕੋਈ ਕਈ ਸਾਲਾਂ ਤੋਂ ਪਿਛੜਿਆ ਹੋਇਆ ਮਿੱਤਰ ਮਿਲ ਜਾਂਦਾ ਹੈ ਨਾ, ਉਹਨੂੰ ਮਿਲ ਕੇ ਬੜੀ ਖੁਸ਼ੀ ਹੁੰਦੀ ਹੈ, ਤੇ ਸਤਿਗੁਰੂ ਜੀ ਇਹਨੇ ਤੁਹਾਨੂੰ ਮਿਲ ਕੇ ਇੰਨਾ ਪਿਆਰ ਇੰਨੀ ਖੁਸ਼ੀ ਇੰਨਾ ਸਤਿਕਾਰ ਕੀਤਾ, ਇਥੋਂ ਤਾਂ ਇਹੀ ਪਤਾ ਲੱਗਦਾ ਵੀ ਇਹ ਤੁਹਾਡਾ ਪਿਆਰਾ ਹੈ।
ਦੋਏਰਾ ਫਿਰ ਗੁਰੂ ਬੋਲੇ ਜਾਸ ਪਰ ਹੈ ਕਰਨਾ ਕਰਤਾਰ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਭਾਈ ਮਰਦਾਨਾ ਜੀ ਜਿਨ੍ਹਾਂ ਜਿਨ੍ਹਾਂ ਉੱਪਰ ਜਿਨ੍ਹਾਂ ਜਿਨ੍ਹਾਂ ਜੀਵਾਂ ਉੱਪਰ ਉਸ ਅਕਾਲ ਪੁਰਖ ਦੀ ਦਇਆ ਹੈ, ਜਿਨ੍ਹਾਂ ਜਿਨ੍ਹਾਂ ਉੱਪਰ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਨੂੰ ਸੂਝ ਸਮਝ ਦਿੱਤੀ ਹੈ,
ਇਸ ਮੈਂ ਅਸ ਗੁਣ ਹੋ ਗਈ ਲਖੈ ਨਾ ਔਰ ਗਵਾਰ।
ਉਹਨਾਂ ਦੇ ਮਨ ਅੰਦਰ ਇਸ ਚੀਜ਼ ਦੀ ਸਮਝ ਪੈ ਜਾਂਦੀ ਹੈ, ਜਿਨ੍ਹਾਂ ਉੱਪਰ ਅਕਾਲ ਪੁਰਖ ਕਿਰਪਾ ਕਰ ਦਿੰਦਾ ਹੈ ਉਹਨਾਂ ਨੂੰ ਸਮਝ ਆ ਜਾਂਦੀ ਹੈ, ਉਹ ਬਾਕੀਆਂ ਚੀਜ਼ਾਂ ਨੂੰ ਝੂਠ ਸਮਝਦੇ ਨੇ ਤੇ ਸਾਰੀਆਂ ਥਾਵਾਂ ਵਿੱਚ ਅਕਾਲ ਪੁਰਖ ਦਾ ਵਾਸਾ ਜਾਣਦੇ ਨੇ।
ਸਭ ਨਾਥਨ ਮੈਂ ਸੇਠ ਨਾਥਾ ਇਹ ਸਮਾਨ ਕੇ ਅਪਰ ਨਗਾਥਾ।
ਸਤਿਗੁਰੂ ਜੀ ਕਹਿੰਦੇ ਹੇ ਭਾਈ ਮਰਦਾਨਾ ਜੀ ਜਿਹੜਾ ਇਹ ਪ੍ਰਾਣ ਨਾਥ ਹੈ ਨਾ ਇਹ ਬਾਕੀਆਂ ਸਿੱਧਾਂ ਦੇ ਵਿੱਚੋਂ ਆਮ ਸਿੱਧ ਨਹੀਂ, ਇਹ ਸਭ ਤੋਂ ਸ੍ਰੇਸ਼ਟ ਹੈ, ਇਹਦੇ ਵਰਗਾ ਹੋਰ ਦੂਸਰਾ ਜੋਗੀ ਦੂਸਰਾ ਹੋਰ ਕੋਈ ਸਿੱਧ ਨਹੀਂ ਜਿਹੜਾ ਇੰਨੀ ਭਾਵਨਾ ਸ਼ਰਧਾ ਵਾਲਾ ਹੋਵੇ।
ਗੁਰ ਸੋ ਬੂਜਿਤ ਭਾ ਮਰਦਾਨਾ ਨਾਥ ਨਾਮ ਸਭ ਕਰੋ ਬਖਾਨਾ।
ਤਾਂ ਭਾਈ ਮਰਦਾਨਾ ਜੀ ਸਤਿਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ ਮਹਾਰਾਜ ਇੱਥੇ ਜਿਹੜੇ ਜੋਗੀ ਰਹਿੰਦੇ ਨੇ ਸਿੱਧ ਨੇ ਨਾਥ ਨੇ ਉਹਨਾਂ ਨਾਥਾਂ ਬਾਰੇ ਸਾਰਿਆਂ ਦੇ ਨਾਮ ਤੁਸੀਂ ਮੈਨੂੰ ਦੱਸਣਾ ਕਰੋ।
ਜਿਤਨੇ ਜਤੀ ਕੋ ਤਿੰਨ ਨਾਮ ਕਿਤਨੇ ਸਿੱਧ ਦੇਵ ਸੁਖ ਧਾਮ।
ਮਹਾਰਾਜ ਕਿੰਨੇ ਕੁ ਸਿੱਧ ਜਤੀ ਹੋਏ ਨੇ ਇਸ ਸੰਸਾਰ ਦੇ ਵਿੱਚ, ਕਿੰਨੇ ਜਤੀ ਨੇ ਤੇ ਕਿੰਨੇ ਕੁ ਪੂਰੇ ਸੋਧ ਸਿੱਧ ਇਸ ਧਰਤੀ ਸੁਮੇਰ ਪਰਬਤ ਤੇ ਰਿਹਾ ਕਰਦੇ, ਉਹਨਾਂ ਦੀ ਗਿਣਤੀ ਆਪ ਜੀ ਕਿਰਪਾ ਕਰਕੇ ਦੱਸੋ।
ਸ੍ਰੀ ਗੁਰ ਭਨੈ ਸਿੱਧ ਹੈ ਜੇਤੇ ਨਾਥ ਨਾਮ ਕਹਿਲਾਵੇਂ ਤੇਤੇ।
ਨਾਥਾਂ ਬਾਰੇ ਭਾਈ ਮਰਦਾਨਾ ਜੀ ਨੇ ਪੁੱਛਿਆ ਵੀ ਗੁਰੂ ਜੀ ਨਾਥ ਕਿੰਨੇ, ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਜਿੰਨੇ ਵੀ ਸਿੱਧ ਨੇ ਨਾ ਇਸੇ ਸੁਮੇਰ ਪਰਬਤ ਤੇ ਉਹ ਸਾਰੇ ਆਪਣੇ ਆਪ ਨੂੰ ਨਾਥ ਕਵਾਉਂਦੇ ਨੇ।
ਇਨ ਮੈਂ ਨੋ ਜੇ ਨਾਥ ਸ਼ੁਭ ਜਾਨ ਸੋ ਮੈਂ ਤੁਝ ਸੋ ਕਰੋ ਬਖਾਨ।
ਇਹ ਭਾਈ ਮਰਦਾਨਾ ਜੀ ਜਿਹੜੇ ਇਹਨਾਂ ਸਿੱਧਾਂ ਵਿੱਚੋਂ ਇਹਨਾਂ ਨਾਥਾਂ ਵਿੱਚੋਂ ਜਿਹੜੇ ਨੌ ਸ਼ੁਭ ਹਨ ਉਹਨਾਂ ਦਾ ਨਾਮ ਮੈਂ ਤੁਹਾਨੂੰ ਦੱਸਦਾ। ਇਹ ਭਾਈ ਮਰਦਾਨਾ ਜੀ ਇਹ ਸਾਰੇ ਸਿੱਧ ਬਹੁਤ ਸਾਰੇ ਨੇ ਪਰ ਇਹਨਾਂ ਵਿੱਚੋਂ ਨੌ ਸਿੱਧ ਉਹਨਾਂ ਦੇ ਮਨ ਅੰਦਰ ਠੰਡਕ ਹੈ, ਉਹ ਚੰਗੇ ਸੁਭਾਅ ਵਾਲੇ ਚੰਗੀ ਅਵਸਥਾ ਵਾਲੇ ਹਨ।
ਪ੍ਰਾਣ ਨਾਥ ਇੱਕ ਗੋਪੀ ਚੰਦ,
ਇੱਕ ਪ੍ਰਾਣ ਨਾਥ ਤੇ ਦੂਜਾ ਗੋਪੀ ਚੰਦ,
ਸੁਰਤ ਨਾਥ ਜਿਨੇ ਜਮ ਫੰਦ,
ਤੀਸਰਾ ਜਿਹੜਾ ਹੈ ਉਹ ਸੁਰਤ ਨਾਥ ਜਿਹਨੂੰ ਜਮਾਂ ਦੀ ਫੰਦੀ ਕਦੇ ਕੁਝ ਕਹਿ ਨਹੀਂ ਸਕਦੀ, ਜਿਨ੍ਹਾਂ ਦੇ ਅੰਦਰ ਟਿਕਾ ਹੈ, ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਦਾ ਧਿਆਨ ਹੈ, ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਣੀ। ਗੋਪੀ ਚੰਦ, ਪ੍ਰਾਣ ਨਾਥ, ਸੁਰਤ ਨਾਥ, ਇਹੋ ਜਿਹੇ ਸਿੱਧਾਂ ਨੂੰ ਕਦੇ ਜਮਾਂ ਦੀ ਰਾਹੀ ਵਿੱਚ ਨਹੀਂ ਪੈਣਾ ਪੈਂਦਾ।
ਗੋਰਖ ਨਾਥ ਮਛਿੰਦਰ ਪੁਲ ਮੰਗਲ ਨਾਥ ਮਾਨ,
ਫਿਰ ਚੌਥਾ ਗੋਰਖ ਨਾਥ, ਪੰਜਵਾਂ ਮਛਿੰਦਰ ਨਾਥ ਤੇ ਛੇਵਾਂ ਮੰਗਲ ਨਾਥ। ਇਹ ਜਿਹੜੇ ਜੋਗੀ ਹਨ, ਇਹ ਮਹਾਨ ਅਵਸਥਾ ਵਾਲੇ ਹਨ।
ਜਰਪਤ ਚੰਬਾ ਨਾਥ ਹੈ, ਘੁੱਗੋ ਨਾਥ ਸੁਜਾਨ,
ਸੱਤਵਾਂ ਚਰਪਟ ਨਾਥ, ਅੱਠਵਾਂ ਚੰਬਾ ਨਾਥ, ਨੌਵਾਂ ਘੁੱਗੂ ਨਾਥ। ਸਤਿਗੁਰੂ ਜੀ ਕਹਿੰਦੇ ਵੀ ਇਹ ਭਾਈ ਮਰਦਾਨਾ ਜੀ, ਇਹ ਨੌ ਸਿੱਧ ਉੱਚੀ ਅਵਸਥਾ ਵਾਲੇ ਹਨ, ਜਿਹੜੇ ਰਹਿੰਦੇ ਜੋਗ ਭੇਸ ਵਿੱਚ ਨੇ, ਅਸਲ ਜੋਗ ਨੂੰ ਕਮਾਉਣ ਵਾਲੇ। ਬਾਹਰੋਂ ਵੀ ਜੋਗ ਕਮਾਉਂਦੇ ਨੇ ਤੇ ਅੰਦਰੋਂ ਵੀ ਜੋਗ ਕਰਕੇ ਪੂਰਨ ਨੇ।
ਆਪ ਜੇ ਜਤੀ ਸੁਣੋ ਦੇ ਕਾਨਾ, ਲਛਮਣ ਗੋਰਖ ਅਰ ਹਨੁਮਾਨਾ।
ਭਾਈ ਮਰਦਾਨਾ ਜੀ, ਜੇ ਤੁਸੀਂ ਜਤੀਆਂ ਬਾਰੇ ਪੁੱਛਦੇ ਹੋ ਤੇ ਹੁਣ ਜਤੀਆਂ ਦੇ ਨਾਮ ਸੁਣਨਾ ਕਰੋ। ਜਤੀਆਂ ਦੇ ਵਿੱਚੋਂ ਇੱਕ ਲਛਮਣ, ਰਾਮ ਦਾ ਭਰਾ, ਉਹ ਜਤੀ ਕਹਾਇਆ ਹੈ। ਅਸਲ ਜਤੀ ਲਛਮਣ ਹੈ ਪਹਿਲਾ, ਦੂਸਰਾ ਹਨੁਮਾਨ ਤੇ ਤੀਸਰਾ ਗੋਰਖ।
ਭੀਸ਼ਮ ਪੈਰੋਂ ਦੱਤ ਪਛਾਨੋ,
ਇਹ ਤਿੰਨ, ਇਹ ਗੋਰਖ, ਹਨੁਮਾਨ ਤੇ ਲਛਮਣ ਤੇ ਭੀਸ਼ਮ ਭੈਰੋ ਤੇ ਦੱਤ, ਇਹ ਛੇ ਜਿਸ ਧਰਤੀ ਦੇ ਵਿੱਚ, ਸ੍ਰਿਸ਼ਟੀ ਵਿੱਚ, ਚਾਰੇ ਯੁਗਾਂ ਵਿੱਚੋਂ ਇਹ ਛੇ ਜਤੀ ਹੋਏ ਹਨ। ਕੇਵਲ ਜਿਹੜੇ ਅਸ਼ਟ ਸ੍ਰੇਸ਼ਟ ਅਸਲੀ ਜਤੀ ਹਨ, ਇਹ ਛੇ ਹੀ ਹਨ। ਬਾਕੀ ਸਭ ਕਿਸੇ ਨਾ ਕਿਸੇ ਤਰੀਕੇ ਨਾਲ ਕਾਮ ਦੀ ਵਾਸ਼ਨਾ ਵਿੱਚ ਫਸੇ ਰਹਿੰਦੇ ਨੇ, ਪਰ ਜਿਹੜੇ ਇਹ ਅਸਲ ਸਿੱਧ ਹਨ, ਅਸਲ ਜਤੀ ਕਹਾਣ ਵਾਲੇ, ਉਹ ਕੇਵਲ ਇਹ ਛੇ ਜਤੀ ਕਹਾਏ ਹਨ ਇਸ ਸ੍ਰਿਸ਼ਟੀ ਵਿੱਚ।
ਚੌਰਾਸੀ ਸਭ ਸਿੱਧ ਬਖਾਨੋ,
ਹੁਣ ਜਿਹੜੇ ਚੌਰਾਸੀ ਸਿੱਧ ਨੇ ਇਸ ਸ੍ਰਿਸ਼ਟੀ, ਇੱਥੇ ਸੁਮੇਰ ਪਰਬਤ ਤੇ ਰਹਿੰਦੇ ਨੇ, ਉਹਨਾਂ ਸਿੱਧਾਂ ਦਾ ਨਾਮ ਤੁਹਾਨੂੰ ਦੱਸਦੇ। ਚੌਰਾਸੀ ਸਿੱਧਾਂ ਦੇ ਨਾਮ ਸਤਿਗੁਰੂ ਮਹਾਰਾਜ ਜੀ ਹੁਣ ਦੱਸਦੇ ਹਨ।
ਸੁਰ ਸਿੱਧ ਲੋਹੇਰੀ ਪਾ ਭੰਗਰ,
ਸੂਰ ਸਿੱਧ, ਲੋਹਰੀਪਾ ਤੇ ਭੰਗਰ ਨਾਥ, ਇਹ ਤਿੰਨ ਸਿੱਧ ਹਨ।
ਹਾਜੀ ਰਤਨ ਖਿੰਸੜਾ ਝੰਗਰ,
ਹਾਜੀ ਰਤਨ ਨਾਮ ਦਾ ਸਿੱਧ, ਖਿੰਸੜਾ ਸਿੱਧ, ਝੰਗਰ ਨਾਥ, ਇਹ ਵੀ ਸਿੱਧਾਂ ਦੇ ਨਾਮ ਹਨ।
ਕੇਵਲ ਕਰਨ ਜਾਲ ਕਾ ਸੰਗਰ,
ਜਾਲ ਕਾ ਨਾਥ, ਸੰਗਰ ਨਾਥ, ਕੇਵਲ ਕਰਨ, ਇਹ ਸਿੱਧਾਂ ਦੇ ਨਾਮ ਹਨ।
ਸਮਰਥ ਨਿਰਤ ਬਿਮਲ ਕਾ ਲੰਗਰ,
ਸਮਰਥ ਨਾਥ, ਨਿਰਥ ਨਾਥ, ਬਿਮਲ ਕਾ, ਇਹੋ ਜੇ ਸਿੱਧ ਇਹ ਸੁਮੇਰ ਪਰਬਤ ਤੇ ਰਹਿੰਦੇ ਨੇ।
ਪੂਰਨ ਨਾਚਕ ਉਗਰ ਪੂਰਮ ਪਰਥਰੀ ਈਸ਼ਰ ਪਰਬਤ ਧੂਰਮ, ਜੋਤ ਮਗਨ ਸਿੱਧ ਸੈਨ ਹਨੀਫਾ, ਰਾਏ ਐਨ ਪ੍ਰਤਪਾਨ ਕਨੀਫਾ।
ਗੁਰੂ ਜੀ ਕਹਿੰਦੇ ਪੂਰਨ ਨਾਥ, ਨਾਸਕ ਨਾਥ, ਔਗੜ ਨਾਥ ਤੇ ਭਰਸਰ ਹਨੀਫਾ, ਪੂਰਮ ਨਾਥ, ਧੂਰਮ ਨਾਥ, ਈਸ਼ਰ ਨਾਥ, ਪਰਬਤ ਨਾਥ, ਇਹੋ ਜੇ ਚੌਰਾਸੀ ਸਿੱਧਾਂ ਦੇ ਨਾਮ ਸਤਿਗੁਰੂ ਸਾਹਿਬ ਜੀ ਦੱਸ ਰਹੇ ਹਨ।
ਬਿਮਲ ਜੋਤ ਸੀਤਲ ਜਲ ਗਿਰਵਰ ਚਤੁਰ ਬੈਨ ਮੁਕਤੀ ਸ਼ਿਰ ਗਿਰਦਰ ਸੋਰ ਐਨ ਗਿਰਬੋਧ ਪਲਕ ਨਿਧ ਸ਼ੰਭੋ ਮਗਰ ਧਾਰ ਕਰਨਕਾ ਸਿੱਧ ਗੋਨ ਗੋਵਾਲ ਕਲਿੰਦਰੇ ਦਰਸ਼ਨ ਚਲਨ ਜੋਤ ਤੁਲਸਾ ਗੋਵਰਧਨ ਕੇਵਲ ਕਰਮੀ ਕਲਾ ਵਿਸਾਲੀ ਭੂਤਵੇ ਕੇਸ ਕਰਨ ਕਰਮ ਨਾਸੀ ਸੰਗਰ ਕਿਸ਼ਨ ਕੁਵਾਰ ਅਥਰ ਨਿਧ ਪਲਕਾ ਰਾਮ ਕੁਮਾਰ ਰਾਮ ਸਿੱਧ ਮੀਰੋ ਸੈਨੀ ਆਪਣ ਰੂਪੀ ਮੀਰ ਜੰਬੀਲ ਕਰੋ ਸੰਗ ਰੂਪੀ ਜੋਗ ਹਰੇ ਖੁਲਾਸ ਕਸ ਦੂਪੀ ਕੇਵਲ ਕਰਾਮ ਜੋਗ ਅਨੁਪੀ ਮਿਲ ਮੰਤਰੀ ਕਿਦਾਰ ਇਕ ਰੰਗੀ ਨਾਸਕਾ ਸਿਲਸਿਲਾ ਤੋਰ ਤਰੰਗੀ ਕੋਲੰਕਲ ਕਲਯੋਗ ਬਚਿਤਰਾ ईश्वर पुंगी योग पवित्रा संभालक विहंगम जोगी ब्रह्म जोगी ब्रह्म संभोगी सृष्टि वनस्पति गंधारी सर्वनाम सिद्धन को जनिए।
ए बचन सतगुरु महाराज जी कह लगे भाई मरदाना जी ए जिन्ने नाम सतगुरु जी ने हुण सुनाए ने ए सारे सिद्धां दे नाम जेड़े 84 सिद्ध सुमेर पर्वत ते रहिंदे सी कनीफा हनीफा आदि जिन्ने भी सिद्ध उन्हां सारिआं 84 सिद्धां दे नाम हन।
मरदाना सुन बूझत भातव तुम ज्योते सुजाने मैं तब।
भाई मरदाना जी सतगुरु साहिब जी नूं पुछण लगे महाराज ए जेड़े सिद्धां बारे तां तुसीं जो दस्या वी 84 सिद्ध ने 6 जती ने ते 84 सिद्धां दे विचों 9 मुख सिद्ध हन जिन्हां दी उच्ची अवस्था ते सतगुरु जी इन्हां बारे मैं जाण चुका हां।
एक संदेह निवारण कीजा बोरो चल गैल पग दीजा।
महाराज इन्हां बारे जो तुसी दस्या है ना कृपा करके मेरे मन विच एक शंका है ए शंका निर्वृत कर दियो भी जेड़े मन दे विच मेरे शंका आ रहा ओदे बारे तुसी मेरे सवाल दा जवाब दे दियो फिर आपां जिथे जाओगे उथे चल।
नारसो ऐसे लोक अनेक।
भाई मरदाना जी कहन लगे महाराज इस संसार दे विच कई ऐसे जीव मनुख हन जिन्हां ने इस्त्रियां नाल भोग नहीं कीते जिन्हां ने विआह नहीं कराए शादियां नहीं कराईयां इहो जे हजारां ही लखां ही संसार विच चारे जुगां विच लखां करोड़ां ही लोग ऐसे होए होने ने।
कष्ट जती तुम क्यों कहे मुझसो संतै पा एक।
सतगुरु जी मेरे मन विच ए शंका है लखां करोड़ां ही ऐसे लोग होणगे वी जिन्हां ने विआह शादियां नहीं कराईयां पर कृपा करके ए दसो ਵੀ ਤੁਸੀਂ ਛਿਆਂ ਨੂੰ ਹੀ ਜਤੀ ਕਿਉਂ ਕਿਹਾ ਹੈ।
ਕਿਉਂ ਭਈ ਸੁਣ ਸ਼੍ਰੀ ਗੁਰ ਨੇ ਬਚਨੀ ਉਚਾਰੇ ਨਹੀਂ ਜਤੀ ਜੋ ਤੋਏ ਵਿਚਾਰੇ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਉਹ ਜਤੀ ਨਹੀਂ ਜਿਹੋ ਜੇ ਤੁਸੀਂ ਸੋਚਦੇ ਹੋ ਤੁਸੀਂ ਸੋਚਦੇ ਜਿਹਨੇ ਵਿਆਹ ਸ਼ਾਦੀ ਨਹੀਂ ਕਰਾਈ ਇਸਤਰੀ ਤੋਂ ਦੂਰ ਰਿਹਾ ਉਹ ਜਤੀ ਹੈ ਇਹੋ ਜੀ ਜਤੀ ਦੀ ਗੱਲ ਨਹੀਂ ਕਰਦੇ ਜਿਹੜੇ ਅਸਲ ਜਤੀ ਹਨ ਉਹਨਾਂ ਬਾਰੇ ਦੱਸਦੇ ਹਾਂ।
ਸਰਬ ਰਖੀ ਬਿੰਦ ਦਰਵ ਜਾਵੇ ਜਤੀ ਸੋਏ ਕਿਤ ਤੇ ਨ ਗਵਾਵੇ।
ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਜੇ ਤੁਸੀਂ ਜਤੀਆਂ ਬਾਰੇ ਪੁੱਛਦੇ ਹੋ ਨਾ ਜਤੀ ਉਹ ਹੈ ਵੀ ਜਿਹੜੀਆਂ ਸਾਡੀਆਂ ਇੰਦਰੀਆਂ ਅੱਖਾਂ ਕੰਨ ਬੋਲਣਾ ਸੁਣਨਾ ਮਨ ਦੇ ਨਾਲ ਬਾਰ ਬਾਰ ਵਿਚਾਰ ਲਿਆਣੀ ਇਹਨੇ ਮਨ ਰੂਪੀ ਇੰਦਰੀਆਂ ਦੇ ਵਿੱਚੋਂ ਅੱਖਾਂ ਨਾਲ ਬੰਦਾ ਦੇਖਦਾ ਹੈ ਕੰਨਾਂ ਨਾਲ ਸੁਣਦਾ ਹੈ ਇਹਨਾਂ ਇੰਦਰੀਆਂ ਦੇ ਵਿੱਚੋਂ ਕਾਮ ਵਾਸ਼ਨਾ ਜਾਗਦੀ ਹੈ ਇੰਦਰੀਆਂ ਕਰਕੇ ਅੱਖਾਂ ਕਰਕੇ ਕੰਨਾਂ ਕਰਕੇ ਵੀ ਕਾਮ ਹੁੰਦਾ ਕੇਵਲ ਇਸਤਰੀ ਤੋਂ ਦੂਰ ਰਹਿਣਾ ਹੀ ਜਤੀ ਨਹੀਂ ਜਿਹੜਾ ਇਹਨਾਂ ਇੰਦਰੀਆਂ ਨੂੰ ਵੀ ਇਸਤਰੀ ਦੇ ਨੇੜੇ ਇਸ ਵਿੱਚ ਮਨ ਫਿਰਤੀ ਨਹੀਂ ਲਾਉਂਦਾ ਉਹ ਅਸਲ ਕਰਕੇ ਜਤੀ ਹੈ।
ਨੈਣ ਰੂਪ ਟਿਕ ਰਹੇ ਹੋ ਲੁਬਾਈ ਤਾਂ ਹੀ ਸਮੇਂ ਨੈਣ ਦਰ ਜਾਈ।
ਸਤਿਗੁਰੂ ਜੀ ਕਹਿੰਦੇ ਵੀ ਜਦੋਂ ਅੱਖਾਂ ਦੇ ਨਾਲ ਕਿਸੇ ਰੂਪ ਨੂੰ ਦੇਖੀਦਾ ਤਾਂ ਉਹ ਅੱਖਾਂ ਉਸ ਵਿੱਚ ਜਿਹੜੀ ਬਿਰਤੀ ਅੱਖਾਂ ਦੇ ਵਿੱਚ ਆਉਂਦੀ ਹੈ ਰੂਪ ਦਿਸਦਾ ਉਹਦੇ ਵਿੱਚੋਂ ਕਹਿੰਦੇ ਅੱਖਾਂ ਰੂਪੀ ਦੁਆਰਿਆਂ ਚੋਂ ਅੱਖਾਂ ਦੀਆਂ ਇੰਦਰੀਆਂ ਚੋਂ ਕਾਮ ਵਾਸ਼ਨਾ ਆਉਂਦੀ ਹੈ ਉਹ ਵੀ ਜਤੀ ਨਹੀਂ ਰਹਿੰਦਾ ਜਿਹੜਾ ਅੱਖਾਂ ਨਾਲ ਦੇਖ ਲੈਂਦਾ।
ਪਿਆ ਰਸ ਸੁਣੈ ਜਬੈ ਦੇ ਕੰਨਾ ਜਾਏ ਸ਼ਰੰਦਰ ਬਿੰਦ ਲੁਬਾਨਾ।
ਤੇ ਜਦੋਂ ਕੰਨਾਂ ਦੇ ਨਾਲ ਕਿਸੇ ਬਾਰੇ ਸੁਣੀਦਾ ਸਤਿਗੁਰੂ ਜੀ ਕਹਿੰਦੇ ਕੰਨਾਂ ਨਾਲ ਸੁਣਨਾ ਵੀ ਇੱਕ ਸੰਭੋਗ ਦੇ ਨਿਆਈ ਹੈ ਇਹਦੇ ਨਾਲ ਕੰਨ ਰੂਪੀ ਦੁਆਰੇ ਚੋਂ ਕਾਮ ਵਾਸ਼ਨਾ ਵੱਧਦੀ ਹੈ ਤੇ ਜਤੀ ਪੂਣਾ ਖਤਮ ਹੋ ਜਾਂਦਾ ਤੇ ਜਦੋਂ ਮੂੰਹ ਚੋਂ ਕਿਸੇ ਦੀ ਉਸਤਤ ਕਰ ਦੇਣੀ ਵੀ ਫਲਾਣਾ ਬੜਾ ਸੋਹਣਾ ਰੂਪ ਹੈ ਇਹ ਹੈ ਉਹ ਹੈ ਤਾਂ ਸਤਿਗੁਰੂ ਜੀ ਕਹਿੰਦੇ ਮੂਹ ਰੂਪੀ ਇੰਦਰੀ ਤੋਂ ਵੀ ਜਤੀ ਪੁਣਾ ਖਤਮ ਹੋ ਜਾਂਦਾ ਹੈ।
ਮੁਖਤੇ ਤਰਨੀ ਰਸ ਕੀ ਬਾਤਾ ਹਿੱਸੋ ਲਾਏ ਕਰਤੀਓ ਜਾਤਾ।
ਮੂੰਹ ਤੋਂ ਉਸਤਤ ਕਰਨੀ, ਮੂੰਹ ਤੋਂ ਸ਼ਲਾਘਾ ਕਰਨੀ, ਬਚਨ ਕਹਿਣੇ ਤੇ ਮਨ ਵਿਚ ਸੋਚਣਾ, ਹਿਰਦੇ ਦੇ ਵਿਚ ਉਹਦੇ ਵੱਲ ਧਿਆਨ ਰੱਖਣਾ, ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਦੇ ਕਾਮ ਰੂਪੀ ਬਿਰਤੀ ਹੁੰਦੀ ਹੈ। ਕਹਿੰਦੇ ਜਿਹੜਾ ਇਸ ਬਿਰਤੀ ਨੂੰ ਦੂਰ ਕਰ ਦਿੰਦਾ ਉਹ ਅਸਲ ਜਤੀ ਹੈ। ਇਸ ਵਿਧੀ ਦੇ ਨਾਲ ਕਈ ਵਾਸਿਓ ਕਾਮ ਦੀ ਭਾਵਨਾ ਜਾਗਦੀ ਹੈ ਤੇ ਜਤੀ ਪੁਣਾ ਖਤਮ ਹੋ ਜਾਂਦਾ ਹੈ।
ਅੰਗ ਨਾ ਅੰਗਾ ਤੇ ਬਿੰਦ ਜਾਵੇ ਬਿੰਦ ਨਿਸੰਗਾ।
ਤੇ ਜਦੋਂ ਅੰਗਾਂ ਦਾ ਆਪਸ ਵਿਚ ਸਪਰਸ਼ ਪੁਣਾ ਕਰਕੇ ਜਦੋਂ ਸਾਹਮਣੇ ਸਪਰਸ਼ ਹੋ ਜਾਂਦਾ ਤਾਂ ਉਹਦੇ ਨਾਲ ਪੂਰਨ ਜਤ ਬਿਲਕੁਲ ਖਤਮ ਹੋ ਜਾਂਦਾ। ਭਾਵ ਦੇਖਣਾ, ਸੁਣਨਾ, ਮਨ ਚ ਬੋਲ ਵਿਚਾਰ ਕਰਨੀ, ਸੋਚਣਾ, ਬੋਲਣਾ, ਕਹਿਣਾ, ਕਰਨਾ, ਇਹ ਸਾਰਾ ਕੁਝ ਸੰਭੋਗ ਦੇ ਵਿਚ, ਕਾਮ ਦੇ ਵਿਚ ਆਉਂਦਾ। ਇਹਦੇ ਨਾਲ ਜਤੀ ਪੁਣਾ, ਜਤੀ ਭਾਵਨਾ ਖਤਮ ਹੋ ਜਾਂਦੀ ਹੈ।
ਅਸ਼ਟ ਬਿਧਨ ਸੋ ਭੋਗ ਹੈ ਤਿੰਨ ਤੇ ਜੋ ਵਿਪਰੀਤ।
ਭਾਈ ਮਰਦਾਨਾ ਜੀ, ਅਸ਼ਟ ਵਿਧੀਆਂ ਦਾ ਅੱਠ ਪ੍ਰਕਾਰ ਦਾ ਜਿਹੜਾ ਭੋਗ ਹੈ ਕਾਮ ਵਾਸ਼ਨਾ, ਇਹਦੇ ਨਾਲ ਜਿਹੜਾ ਮਨੁੱਖ ਇਹਨਾਂ ਅੱਠਾਂ ਪ੍ਰਕਾਰਾਂ ਤੋਂ ਦੂਰ ਰਹਿੰਦਾ ਹੈ ਉਹ ਅਸਲ ਜਤੀ ਕਹਾਂਦਾ ਹੈ।
ਪੂਰਨ ਜਤੀ ਤੋਂ ਜਾਣੀਏ ਹੀਨ ਕਾਮ ਤੇ ਜੀਤ।
ਜਿਹਨੇ ਆਪਣੀ ਕਾਮ ਵਾਸ਼ਨਾ ਨੂੰ, ਆਪਣੀ ਇੱਛਾ ਨੂੰ ਦੂਰ ਕੀਤਾ ਹੋਇਆ, ਜਿਹਨੇ ਆਪਣੇ ਮਨ ਦੀਆਂ ਬਿਰਤੀਆਂ ਬਿਲਕੁਲ ਰੋਕੀਆਂ ਹੋਈਆਂ, ਸੁਣਨ ਕਰਨ ਦੇ ਵਿਚ ਉਹਦਾ ਧਿਆਨ ਹੀ ਨਹੀਂ ਕਿਸੇ ਪਾਸੇ, ਉਹਨੂੰ ਦੇਖਣ ਤੋਂ ਬਾਅਦ ਵੀ ਕਿਹਦੇ ਮਨ ਦਾ ਧਿਆਨ ਨਹੀਂ ਉਸ ਪਾਸੇ ਜਾਂਦਾ, ਉਹ ਅਸਲ ਕਰਕੇ ਪੂਰਨ ਜਤੀ ਹੈ। ਇਹ ਭਾਈ ਮਰਦਾਨਾ ਜੀ, ਜਿਹੜੇ ਜਤੀਆਂ ਦੇ ਅਸੀਂ ਨਾਮ ਲਿੱਤੇ ਨੇ ਨਾ, ਇਹਨਾਂ ਦਾ ਜਤਪੁਣਾ ਐਸਾ ਹੈ ਵੀ ਕਹਿੰਦੇ ਲਕਸ਼ਮਣ ਨੇ ਸਰੂਪ ਨਖਾ ਜਦੋਂ ਆਈ ਸੀ, ਆਪਣੇ ਜਤ ਕਰਕੇ ਲਕਸ਼ਮਣ ਨੇ ਸਰੂਪ ਨਖਾ ਦੀ ਨੱਕ ਕੱਟਤੀ ਸੀ, ਕੇਵਲ ਇਸੇ ਕਰਕੇ ਵੀ ਉਹਦੇ ਮਨ ਵਿਚ ਇਸ ਬਿਰਤੀ ਦਾ ਭਾਵ ਵੀ ਨਹੀਂ ਆਉਂਦਾ ਸੀ। ਤੇ ਇਸ ਇਹੋ ਜਿਹੇ ਜਤੀ ਜਿਨ੍ਹਾਂ ਨੇ ਆਪਣੇ ਜਤ ਨੂੰ ਪੂਰਨ ਰੱਖਿਆ, ਹਨੁਮਾਨ ਵਰਗਿਆਂ ਦਾ ਜਤ ਸਭ ਤੋਂ ਜ਼ਿਆਦਾ, ਤੇ ਸਤਿਗੁਰੂ ਜੀ ਕਹਿੰਦੇ ਵੀ ਇਹੋ ਜਿਹੇ 6 ਜਤੀਆਂ ਨੇ, 6 4 ਯੁਗਾਂ ਦੇ ਵਿਚ ਇਹ ਮੁੱਖ 6 ਜਤੀ ਹੋਏ ਹਨ।
ਖਸ਼ਟ ਜਤੀ ਹੈ ਔਰ ਨਾ ਕੋਈ ਸੁਣ ਕਰ ਨਿਰਸੰਸਾ ਹੋਈ।
ਤੇ ਭਾਈ 6 ਹੀ ਜਤੀ ਹਨ ਇਸ ਸੰਸਾਰ ਵਿਚ, 6 4 ਯੁਗਾਂ ਦੇ ਵਿਚ 6 ਜਤੀ ਹੋਏ ਨੇ, ਉਹਨਾਂ ਵਰਗਾ ਦੂਸਰਾ ਕੋਈ ਨਹੀਂ। ਇਹ ਗੱਲ ਸੁਣ ਕੇ ਹਮੇਸ਼ਾ ਜਾਣ ਨਾ ਕਰੋ ਵੀ ਇਹਨਾਂ ਵਰਗਾ ਦੂਸਰਾ ਕੋਈ ਨਹੀਂ।
ਗੁਣ ਮਰਦਾਨਾ ਬਚਨ ਅਲਾਵਾ ਅਗਰਜ ਚਲੀਏ ਜੇ ਤੁਧ ਭਾਵੈ।
ਭਾਈ ਮਰਦਾਨਾ ਜੀ, ਸਤਿਗੁਰੂ ਮਹਾਰਾਜ ਜੀ ਤੋਂ ਇਹ ਬਚਨ ਸੁਣੇ ਵੀ ਗੁਰੂ ਜੀ ਨੇ 6 ਜਤੀ ਕਿਉਂ ਕਹੇ, ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਕਹਿ ਰਹੇ ਨੇ ਕਿ ਗੁਰੂ ਜੀ ਹੁਣ ਆਪਾਂ ਅੱਗੇ ਚਾਲਾ ਮਾਰਨਾ ਕਰੀਏ, ਤੇ ਜਿਹੜੇ ਗੁਰੂ ਪਾਤਸ਼ਾਹ ਜੀ ਸਿੱਧਾਂ ਦੇ ਕੋਲੋਂ ਵਿਦਾਈ ਲੈਣਗੇ, ਸਿੱਧ ਗੁਰੂ ਸਾਹਿਬ ਜੀ ਨਾਲ ਬੜੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਬੜੇ ਪਿਆਰ ਨਾਲ ਤੋਰਦੇ ਨੇ, ਤੇ ਸਤਿਗੁਰੂ ਮਹਾਰਾਜ ਜੀ ਅੱਗੇ ਜਾਣਗੇ, ਉਹ ਪ੍ਰਸੰਗ ਆਪਾਂ ਅਗਲੇ ਪ੍ਰਕਰਣਾਂ ਵਿੱਚ ਸ਼ਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਪਾਤਸ਼ਾਹ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ। ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨਹਾਰ, ਹੇ ਸੰਤਾਂ ਕੇ ਸਦਾ ਸੰਗ
निधार हिथा कर हों दास
मैं गुण नहीं को
नानक दी जय नाम दान राखो ही
परो
आए प्रभु शरणागति कृपा निज दयाला एक अखर हर मन बस नानक होत न्याल वाहिगुरु नाम जहाज चढ़े सुरत पार जो शरदा कर सीम दे गुर पारे उतारन वाहिगुरु नाम जहाज चढ़े सुरत पार जो शरदा कर सीम दे गुर पारे उतारन वाहिगुरु जी का खालसा
वाहिगुरु जी की फतेह।